ਅਰਦਾਸ ਨੂੰ ਸੁਣਿਆ ਤਬ ਤੁਧ ਨੂੰ ਮੰਗੇ ਦਾਨ ਦੇ ਕਥਨ ਅਨੁਸਾਰ ਪ੍ਰਭੂ ਪਾਸੋਂ ਪ੍ਰਭੂ ਪ੍ਰਾਪਤੀ ਦਾ ਹੀ ਵਰਦਾਨ ਮੰਗਿਆ ਅਤੇ ਸ੍ਰੀ ਪਰਮੇਸ਼ਰ ਨੇ ਕਿਹਾ ਕਿ ਅਸੀਂ ਤੁਹਾਡੇ ਗ੍ਰਹਿ ਦੇ ਅੰਦਰ ਇੱਕ ਨਵੇਂ ਰੂਪ ਅੰਦਰ ਪ੍ਰਕਾਸ਼ਮਾਨ ਹੋ ਕਰਕੇ ਜਗਤ ਜੀਵਾਂ ਦੇ ਦੁੱਖਾਂ ਨੂੰ ਦੂਰ ਕਰਾਂਗੇ। ਉਹ ਸਾਰੀ ਕਥਾ ਕਲਗੀਧਰ ਪਾਤਸ਼ਾਹ ਜੀ ਨੇ ਵਿਚਿੱਤਰ ਨਾਟਕ ਨਾਮ ਦੀ ਬਾਣੀ ਅੰਦਰ ਆਪ ਲਿਖਣਾ ਕੀਤੀ ਹੈ, ਜਿਸ ਵਿੱਚੋਂ ਉਸ ਕਥਾ ਦਾ ਇੱਕ ਧਿਆ ਜੋ ਛੇਵਾਂ ਧਿਆਏ ਹੈ ਵਿਚਿੱਤਰ ਨਾਟਕ ਦਾ, ਉਸ ਦੀ ਆਪ ਸਾਰੇ ਗੁਰਮੁਖ ਪ੍ਰੇਮ ਪੂਰਵਕ ਵਿਚਾਰ ਸਰਵਣ ਕਰੋ ਤਾਂ ਜੋ ਕਲਗੀਧਰ ਪਾਤਸ਼ਾਹ ਦਾ ਕੋਈ ਨਾ ਕੋਈ ਸਿਧਾਂਤ ਸਾਡੇ ਹਿਰਦੇ ਵਿੱਚ ਵਸ ਜਾਵੇ ਅਤੇ ਮਨਾਇਆ ਹੋਇਆ ਗੁਰਪੁਰਬ ਸਕਾਰਥਾ ਹੋਵੇ। ਬੜਾ ਉੱਦਮ ਉਪਰਾਲਾ ਕਰਕੇ ਧੰਨ ਗੁਰਸਿੱਖ ਹਨ ਜਿਹੜੇ ਭਾਵਨੀ ਨਾਲ ਪ੍ਰੀਤੀ ਨਾਲ ਸਤਿਗੁਰੂ ਜੀ ਦੇ ਗੁਰਪੁਰਬ ਮਨਾਉਂਦੇ ਹਨ। ਭਾਈ ਗੁਰਦਾਸ ਜੀ ਨੇ ਤੇ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਹੈ। ਜਗਤ ਵਿੱਚ ਉਨ੍ਹਾਂ ਸਿੱਖਾਂ ਦਾ ਬੜਾ ਵੱਡਾ ਸਨਮਾਨ ਹੈ ਜੋ ਭਾਏ ਭਗਤ ਗੁਰਪੁਰਬ ਕਰਨ ਦੇ ਜੋ ਭਾਵਨਾ ਨਾਲ ਸਤਿਗੁਰੂ ਜੀ ਦੇ ਗੁਰਪੁਰਬ ਮਨਾਉਂਦੇ ਹਨ। ਨੌਵੇਂ ਪਾਤਸ਼ਾਹ ਜੀ ਦਾ ਵੀ ਹੁਕਮ ਸੀ ਕਿ ਜੋ ਸਾਹਿਬਜ਼ਾਦੇ ਦੇ ਗੁਰਪੁਰਬ ਵਿੱਚ ਧਨ ਖਰਚ ਹੋਵੇਗਾ ਉਸ ਧਨ ਖਰਚ ਕਰਨ ਵਾਲਿਆਂ ਉੱਤੇ ਸਤਿਗੁਰੂ ਜੀ ਦੀ ਅਗੰਮੀ ਖੁਸ਼ੀ ਹੋਵੇਗੀ। ਗਰੀਬ ਨਿਵਾਜ ਪਾਤਸ਼ਾਹ ਆਪਣੀ ਰਸਨਾ ਤੋਂ ਇਸ ਪ੍ਰਕਾਰ ਕਥਨ ਕਰ ਰਹੇ ਹਨ। ਸਾਧ ਸੰਗਤ ਜੀਓ, ਹੁਣ ਮੈਂ ਆਪਣੀ ਆਦਿ ਕਥਾ ਆਪ ਹੀ ਵਰਣਨ ਕਰਕੇ ਦੱਸਦਾ ਹਾਂ। ਜਿਸ ਪ੍ਰਕਾਰ ਤਪੱਸਿਆ ਕਰਦਿਆਂ ਹੋਇਆਂ ਇਸ ਜਗਤ ਵਿੱਚ ਮਾਤਲੋਕ ਦੀ ਧਰਤੀ ਉੱਤੇ ਅਸੀਂ ਆਉਣਾ ਕੀਤਾ। ਹੇਮਕੁੰਡ ਬੱਦਰੀ ਨਰਾਇਣ ਦੇ ਪਾਸ ਸੱਤ ਚੋਟੀਆਂ ਵਾਲਾ ਇੱਕ ਪਰਬਤ ਹੈ। ਅੱਜ ਕੱਲ੍ਹ ਤਾਂ ਬਹੁਤ ਗਿਣਤੀ ਵਿੱਚ ਸੰਗਤਾਂ ਦਰਸ਼ਨਾਂ ਵਾਸਤੇ ਜਾ ਰਹੀਆਂ ਹਨ। ਉਸ ਪਹਾੜੀ ਦੇ ਉੱਤੇ ਪੂਰਵਲੇ ਜਨਮ ਦੀ ਕਥਾ ਕਲਗੀਧਰ ਪਾਤਸ਼ਾਹ ਜੀ ਬਿਆਨ ਕਰਦੇ ਹਨ ਕਿ ਦੁਸ਼ਟ ਦਮਨ ਦੇ ਰੂਪ ਅੰਦਰ ਜਿਸ ਵੇਲੇ ਅਸੀਂ ਉੱਥੇ ਤਪੱਸਿਆ ਕਰਦੇ ਸਾਂ, ਜਿਸ ਦੀਆਂ ਸੱਤ ਚੋਟੀਆਂ ਅਜੇ ਵੀ ਸੋਭਾ ਪਾਉਂਦੀਆਂ ਹਨ, ਇਸੇ ਕਰਕੇ ਹੀ ਇਸ ਪਰਬਤ ਦਾ ਨਾਮ ਸਪਤ ਸ੍ਰਿੰਗ ਪਿਆ ਹੈ, ਸੱਤ ਚੋਟੀਆਂ ਵਾਲਾ। ਜਿੱਥੇ ਪਾਂਡਵਾਂ ਦੇ ਵਡੇਰੇ ਪੰਡੂ ਰਾਜੇ ਨੇ ਬੜਾ ਭਾਰੀ ਤਪ ਤਾਪਿਆ ਹੈ, ਉੱਥੇ ਕਲਗੀਧਰ ਪਾਤਸ਼ਾਹ ਫਰਮਾਉਂਦੇ ਹਨ ਕਿ ਅਸੀਂ ਵੀ ਬੜੀ ਤਪੱਸਿਆ ਕੀਤੀ ਹੈ, ਬੜਾ ਤਪ ਤਾਪਿਆ ਹੈ, ਰੇਤੇ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣੇ ਆਈ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੇਅੰਤ ਤਪ ਕੀਤਾ, ਇਸੇ ਪ੍ਰਕਾਰ ਕਲਗੀਧਰ ਪਾਤਸ਼ਾਹ ਜੀ ਨੇ ਵੀ ਬੇਅੰਤ ਤਪੱਸਿਆ ਕੀਤੀ। ਮਹਾਕਾਲ ਕਹੀਏ ਅਕਾਲ ਪੁਰਖ, ਜੋ ਕਾਲ ਤੋਂ ਵੀ ਉੱਪਰ ਹੈ, ਉਸ ਅਕਾਲ ਪੁਰਖ ਦਾ ਕਾਲਕਾ, ਜੋ ਕਾਲ ਦਾ ਕਾਲ ਕਰ ਦੇਣ ਵਾਲਾ ਮਹਾਕਾਲ ਹੈ, ਉਸ ਅਕਾਲ ਪੁਰਖ ਦਾ ਅਸੀਂ ਅਰਾਧੀ ਹੋ ਕਰਕੇ ਸਿਮਰਨ ਕੀਤਾ, ਭਾਵ ਜੋ ਭਗਤੀ ਕਰਨ ਵਾਲਾ ਹੈ ਉਸ ਦਾ ਨਾਮ ਅਰਾਧੀ ਪਿਆ ਹੈ। ਆਪ ਅਰਾਧਨਾ ਕੀਤੀ ਹੈ ਕਲਗੀਧਰ ਪਾਤਸ਼ਾਹ ਜੀ ਨੇ ਮਹਾਂਵਿਸ਼ਿਸ਼ਟ ਅਕਾਲ ਪੁਰਖ ਦੀ। ਕਈ ਸੱਜਣ ਇਸ ਦਾ ਅਰਥ ਏਦਾਂ ਸਮਝ ਲੈਂਦੇ ਹਨ ਕਿ ਖਬਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਾਲਕਾ ਮਾਤਾ ਦੀ ਅਰਾਧਨਾ ਕੀਤੀ ਹੈ, ਪਰ ਨਹੀਂ, ਕਾਲ ਦਾ ਵੀ ਕਾਲ ਕਰ ਦੇਣ ਵਾਲੇ ਅਕਾਲ ਪੁਰਖ ਦਾ ਚਿੰਤਨ ਕੀਤਾ ਹੈ ਸਤਿਗੁਰੂ ਜੀ ਨੇ। ਇਸ ਪ੍ਰਕਾਰ ਤਪ ਕਰਦਿਆਂ ਕਰਦਿਆਂ ਦੁੰਦਵਾਦ ਖਤਮ ਹੋ ਗਿਆ ਅਤੇ ਦੋ ਤੋਂ ਇੱਕ ਰੂਪ ਹੋ ਗਏ, ਭਾਵ ਇਸ ਜੀਵ ਕਾ ਭੇਦ ਨਾ ਜਾਣੋ, ਈਸ ਤੇ ਬ੍ਰਹਮ ਜੀਵ ਦਾ ਭੇਦ ਨਾ ਰਹਿ ਗਿਆ, ਦੋਵੇਂ ਇੱਕ ਰੂਪ ਹੋ ਗਏ। ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਦ ਤੂੰ ਜਿੱਧਰ ਦੇਖਦੇ ਹਨ ਉਧਰ ਇੱਕ ਪਰਮੇਸ਼ਰ ਹੀ ਦਿਸਦਾ ਹੈ। ਕਲਗੀਧਰ ਪਾਤਸ਼ਾਹ ਭਾਵ ਦੁਸ਼ਟਮਨ ਤੇ ਪਰਮੇਸ਼ਰ ਵਿੱਚ ਕੋਈ ਅੰਤਰਾ ਨਹੀਂ ਰਿਹਾ। ਨਾਮ ਜਪਣ ਵਾਲਾ ਜਿਹੜਾ ਜਾਪਕ ਹੈ ਉਹ ਉਲਟ ਕੇ ਜਪਦਾ ਰੂਪ ਹੀ ਹੋ ਜਾਂਦਾ ਹੈ। ਮੇਰੇ ਤਾਤ ਕਹੀਏ ਮਾਤਾ ਪਿਤਾ ਅਤੇ ਮਾਤ ਕਹੀਏ ਮਾਤਾ ਨੇ ਬੜਾ ਭਾਰੀ ਅਕਾਲ ਪੁਰਖ ਦਾ ਚਿੰਤਨ ਕੀਤਾ। ਮਾਤਾ ਗੁਜਰੀ ਜੀ ਅਤੇ ਪਿਤਾ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਨੇ 26 ਵਰੇ 9 ਮਹੀਨੇ 27 ਦਿਨ ਬਾਬੇ ਬਕਾਲੇ ਵਿਚ ਬੈਠ ਕੇ ਸਮਾਧੀ ਲਾ ਕੇ ਤਪੱਸਿਆ ਕੀਤੀ ਹੈ ਅਤੇ ਅਨੇਕ ਪ੍ਰਕਾਰ ਦੀਆਂ ਯੁਕਤੀਆਂ ਨਾਲ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਯੋਗ ਸਾਧਨਾ ਦਾ ਨਿਖੇਧ ਨਹੀਂ ਹੈ, ਪਰ ਗੁਰੂ ਘਰ ਦੇ ਅੰਦਰ ਜੋ ਪ੍ਰਮਾਤਮਾ ਪ੍ਰਾਪਤੀ ਦਾ ਵਸੀਲਾ ਹੀ ਯੋਗ ਆਸਣ ਨੂੰ ਮੰਨ ਲੈਂਦੇ ਹਨ ਉਹ ਭੁਲੇਖੇ ਵਿਚ ਹਨ। ਸਰੀਰ ਸਾਡਾ ਤੰਦਰੁਸਤ ਰਹੇ ਇਸ ਵਾਸਤੇ ਯੋਗਾ ਕਰੋ, ਕੋਈ ਪਾਪ ਨਹੀਂ। ਪਰ ਜੇ ਇਹ ਸਮਝ ਲਿਆ ਵੀ ਖਬਰੇ ਇਹਦੇ ਨਾਲ ਹੀ ਰੱਬ ਮਿਲ ਜਾਵੇਗਾ, ਫੇਰ ਪ੍ਰਭੂ ਤੋਂ ਦੂਰ ਰਹਿ ਜਾਓਗੇ। ਜਗਤ ਮਾਤਾ ਗੁਜਰੀ ਜੀ ਬਹੁਤ ਵੱਡੇ ਯੋਗੀ ਹਨ, ਸਰੀਰ ਨੂੰ ਸਾਧ ਕੇ ਰੱਖਦੇ ਹਨ। ਬਹੁ ਵਿਧ ਯੋਗ ਸਾਧਨਾ ਸਾਧਾ, ਸਾਡੇ ਮਾਤਾ ਪਿਤਾ ਨੇ ਅਨੇਕ ਪ੍ਰਕਾਰ ਨਾਲ ਯੋਗ ਦੀਆਂ ਵਿਧੀਆਂ ਦੁਆਰਾ ਪਰਮਾਤਮਾ ਦਾ ਸਿਮਰਨ ਕੀਤਾ, ਸਰੀਰ ਨੂੰ ਤੰਦਰੁਸਤ ਰੱਖ ਕਰਕੇ ਜਿਸ ਵੇਲੇ ਉਨ੍ਹਾਂ ਨੇ ਅਲੱਖ ਪਰਮਾਤਮਾ ਦੀ ਸੇਵਾ ਟਹਿਲ ਕੀਤੀ, ਜੋ ਪ੍ਰਭੂ ਦਾ ਸਿਮਰਨ ਕਰਨ ਵਾਲੇ ਸੰਤ ਮਹਾਤਮਾ ਹਨ ਉਨ੍ਹਾਂ ਦੀ ਸੇਵਾ ਕੀਤੀ, ਉਸ ਸੇਵਾ ਉੱਤੇ ਖੁਸ਼ ਹੋ ਕੇ ਅਕਾਲ ਪੁਰਖ ਜੀ ਪ੍ਰਸੰਨ ਹੋ ਗਏ ਤਾਂ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਹੀ ਮੈਨੂੰ ਆਇਸ ਮੈਣੇ ਆਗਿਆ ਕੀਤੀ। ਤਦ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਮੰਨ ਕੇ ਕਲਯੁਗ ਦੇ ਭਿਆਨਕ ਸਮੇਂ ਅੰਦਰ ਆਪਣਾ ਅਵਤਾਰ ਧਾਰਨ ਕੀਤਾ। ਉਦਾਂ ਤਾਂ ਸਾਡਾ ਜੀ ਨਹੀਂ ਸੀ ਕਰਦਾ ਇਸ ਜਗਤ ਵਿਚ ਆਉਣ ਨੂੰ, ਬਾਕੀ ਹੋਰ ਸਾਧਕਾਂ ਨਾਲ ਬੜੇ ਬੜੇ ਰਿਸ਼ੀਆਂ ਮੁਨੀਆਂ ਨਾਲ ਤਪੀਆਂ ਨਾਲ ਬੈਠੇ ਹੋਏ ਸਤਿਗੁਰੂ ਜੀ ਤਪੱਸਿਆ ਕਰ ਰਹੇ ਸਨ। ਸਾਰਿਆਂ ਨੂੰ ਵਾਰੀ ਵਾਰੀ ਆਵਾਜ਼ਾਂ ਦੇ ਕੇ ਪ੍ਰਭੂ ਨੇ ਜਗਤ ਵਿਚ ਜਾਣ ਲਈ ਆਗਿਆ ਕੀਤੀ, ਪਰ ਕਿਸੇ ਅੰਦਰ ਵੀ ਇਹ ਬਲ ਨਾ ਆਇਆ ਕਿ ਮੈਂ ਜਾ ਕੇ ਇੰਨੇ ਵੱਡੇ ਜ਼ੁਲਮ ਨੂੰ ਠੱਲ ਪਾ ਸਕਾਂ। ਪਰ ਜਿਸ ਵੇਲੇ ਦੁਸ਼ਟ ਦਮਨ ਦੀ ਵਾਰੀ ਆਈ ਤਾਂ ਤਤਕਾਲ ਸੀਸ ਨਵਾ ਦਿੱਤਾ ਆਗਿਆ ਮੰਨ ਲਈ, ਭਾਵੇਂ ਸਾਡਾ ਵੀ ਚਿੱਤ ਆਉਣ ਵਾਸਤੇ ਨਹੀਂ ਸੀ ਕਰਦਾ ਉਸ ਸਿਮਰਨ ਦੇ ਆਨੰਦ ਨੂੰ ਛੱਡ ਕਰਕੇ, ਪਰ ਆਗਿਆ ਦੇ ਬਰਾਬਰ ਹੋਰ ਕੋਈ ਕਾਰਜ ਕੰਮ ਨਹੀਂ ਪੁੱਜਦਾ, ਭਾਵ ਜੋ ਮਾਲਕ ਦੀ ਆਗਿਆ ਮੰਨਣੀ ਹੈ ਇਹਦੇ ਬਰਾਬਰ ਹੋਰ ਕੋਈ ਸੇਵਾ ਨਹੀਂ, ਸਾਡੀ ਸੁਰਤੀ ਬਿਰਤੀ ਨਿਰੰਕਾਰ ਦੇ ਚਰਨਾਂ ਵਿਚ ਹੀ ਲੱਗੀ ਰਹੀ। ਜਿਵੇਂ ਪ੍ਰਭੂ ਪਰਮੇਸ਼ਰ ਨੇ ਸਾਨੂੰ ਸਮਝਾਇਆ ਆ ਗੱਲਾਂ ਦੱਸ ਕੇ ਸਾਨੂੰ ਇਸ ਮਾਤ ਲੋਕ ਵਿਚ ਭੇਜਿਆ ਹੈ। ਸ੍ਰੀ ਅਕਾਲ ਪੁਰਖ ਅੰਤਰਜਾਮੀ ਨੇ ਇਸ ਕੀਟ ਭਾਵ ਤੁਛ ਦਾਸ ਕੀੜੇ ਪ੍ਰਤੀ ਇਹ ਆਗਿਆ ਕੀਤੀ ਕਿ ਦੇਖ ਦੁਸ਼ਟ ਦਮਨ, ਅੱਗੇ ਵੀ ਅਸੀਂ ਜਦੋਂ ਪਹਿਲਾਂ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ ਤਾਂ ਉਸ ਵੇਲੇ ਅਸੀਂ ਦੈਂਤਾਂ ਦੀ ਰਚਨਾ ਕੀਤੀ ਜੋ ਬੜੇ ਭਾਰੀ ਦੁਸ਼ਟ ਜਗਤ ਜੀਵਾਂ ਨੂੰ ਦੁੱਖ ਦੇਣ ਵਾਲੇ ਹੋ ਗਏ। ਆਪਣੇ ਬਾਹੂ ਬਲ ਦੇ ਹੰਕਾਰ ਵਿਚ ਹੀ ਦੀਵਾਨੇ ਹੋ ਗਏ, ਪਾਗਲ ਹੋ ਗਏ, ਉਹ ਮੇਰੀ ਪੂਜਾ ਨੂੰ ਭੁੱਲ ਹੀ ਗਏ, ਭਾਵ ਮੇਰੀ ਪੂਜਾ ਵੱਲੋਂ ਉਨ੍ਹਾਂ ਨੇ ਮੂੰਹ ਮੋੜ ਲਿਆ ਤਾਂ ਉਨ੍ਹਾਂ ਨੂੰ ਅਸੀਂ ਥੋੜੇ ਜੇ ਕ੍ਰੋਧ ਨਾਲ ਤਨਕ ਮਈਏ ਕਹੀਏ ਛਿਣ ਮਾਤਰ ਵਿਚ ਹੀ ਨਾਸ ਕਰ ਦਿੱਤਾ। ਫਿਰ ਦੇਵ ਸ੍ਰਿਸ਼ਟੀ ਦੀ ਸਿਰਜਣਾ ਕੀਤੀ, ਦੇਵਤਿਆਂ ਨੂੰ ਅੱਗੇ ਲਿਆਂਦਾ, ਜਿਹੜੇ ਉਹ ਦੇਵਤੇ ਸਨ ਉਹ ਆਪਣੀ ਪੂਜਾ ਕਰਾਉਣ ਦੇ ਮਾਣ ਵਿਚ ਪਰਚ ਗਏ, ਉਹ ਆਪਣੇ ਆਪ ਨੂੰ ਹੀ ਰੱਬ ਅਖਵਾਉਣ ਲੱਗ ਪਏ ਕਿ ਅਸੀਂ ਹੀ ਪਰਮੇਸ਼ਰ ਹਾਂ, ਸਾਡੀ ਹੀ ਪੂਜਾ ਕਰੋ, ਸਾਡੇ ਤੋਂ ਬਿਨਾਂ ਹੋਰ ਕੋਈ ਦੂਸਰਾ ਰੱਬ ਹੈ ਹੀ ਨਹੀਂ। महादेव कहिए शिवजी ने अपने आप नू अच्युत परमात्मा अखवाया, विष्णु ने अपने आप नू रब मन लिया, अते ब्रह्मा जी भी अपने आप नू पार ब्रह्म परमेश्वर अखवाउन लगे। सच ता ए है कि रब नू रब किसे ने जानिया ही ना, ता श्री परमेश्वर ने जीवां दे कर्मा दी गवाही देन वाले अठ साखी बनाए हन गवाह, पृथ्वी ध्रुव चंद्रमा सूरज अग्न पवन आदि लोकां दे चंगे माड़े कर्मा दी गवाही देन वास्ते ए अठ साखी अठ गवाह बना दिते। ए अठ ही अपना प्रताप उच्चा होया जान करके अपनी पूजा करवाउन लग पए। ए कहन लगे कि साडी ही पूजा करो। कई लोग पृथ्वी दी पूजा करन लग पए, कोई सूरज नू मनन लग पिया, कोई चंद्रमा दा पुजारी बन गया। इन्हां ने कहा साडे तो बिना होर कोई पूजा दे लायक ठाकर मालक परमेश्वर है ही नहीं। भाई जिन्ना जिन्ना ने परम तत् परमेश्वर वाहिगुरु नू नहीं सी जानिया, उन्हां दुनिया दे लोगां ने इन्हां नू ही रब करके मनना शुरू कर दिता। कोई पौन दा पुजारी हो गया, कोई सूरज चंद्रमा दा। कई लोग अजे तक वेखो सूरज चंद्रमा दी पूजा करदे हन, कोई मस्या नू मन रहा है, कोई पूर्णमाशी नू मन रहा है, अते कई अग दे अंदर होत्र कईए होम कर रहे हन, अग दी पूजा कर रहे हन, अग विच अहुतियां पा रहे हन। अते कईया ने पत्थरां नू ही रब मन लिया, पत्थरां दे वटियां नू रब जान के मथा लगे टेकण। अते कई नहाउण दियां अनेकां विधियां अनुसार परच के इशनान करके ही रब लभण दे चक्कर विच पै गए। अते कई औखे कर्म कांडा नू धारण कर बैठे, नेती धोती आदि दे कर्म करदे हन, अते मन विच बड़ा भारी डर मनन लगे कि जे ए कर्म ना कीता ते इस दा फल ए होवेगा। अते कईआं लोकां ने धर्मराजे नू ही सारिआं तों वड्डा मन लिया, विश्व दा आधार। जेड़े प्रभु परमेश्वर ने जीवां दे कर्मां दी गवाही देण वास्ते निश्चित कीते सन, कैम कीते सन, ओ इस जगत विच आके अपने आप नू प्रभु परमेश्वर वाहिगुरु अखवाउण लग पै। जिस प्रभु ने शक्ति दे के घल्या सी उस दा चेता ही भुल गया। हर देवी देवते नू आपो अपनी शोभा दी पैगी कि मेरे नालों किसे दूसरे दी पूजा जादी ना होवे। जदो इन्हां सारिआं विचों किसे ने भी प्रभु दी पूजा विच जीवां नू ना लाया, ता फिर ओदे बाद श्री परमेश्वर ने बड़े बड़े सुधारक महात्मा पैदा करके जगत विच भेजे। ओ भी सारे ममता दे मारे गए, ममता दे अधीन हो गए। उन्हां ने पत्थरां नू ही परमेश्वर मनना शुरू कर दिता। ता सिद्धियां सुपन रिधियां सिद्धियां दे सहत साधु महात्मा जगत विच भेजे प्रभु ने। उन्हां ने भी परम पुरख परमेश्वर वाहिगुरु नू ना पाया ते ना सिधा राह दस्या। भाई सच ए है जे जगत विच बंदा कोई चार अखर पढ़ गया जां जंत्र मंत्र सिद्ध कर लै जां रिधियां सिद्धियां दी शक्ति आ गई जां चार बंदिया ने जिस नू सियाणा कह दिता, ओना ओना ने आपो अपना ही राह तोर लिया, आपो अपने ही धर्म चला ले। परमेश्वर वाहिगुरु नू इन्हां विचों किसे ने भी प्राप्त ना कीता, सगो उल्टा वैर भावना विच ते हंकार विच आकड़ गए। ਇਨ੍ਹਾਂ ਦੀ ਹਾਲਤ ਫਿਰ ਐਸੀ ਹੋਈ ਜਿਵੇਂ ਦਰਖਤ ਦੇ ਪੱਤੇ ਸੁੱਕ ਜਾਣ। ਦਾਵਾ ਅਗਨੀ ਦੇ ਲੱਗਣ ਨਾਲ ਪੱਤੇ ਸੜਦੇ ਹਨ, ਉਹ ਪੱਤੇ ਹੀ ਦਰਖਤ ਨੂੰ ਸਾੜ ਦਿੰਦੇ ਹਨ। ਏਦਾਂ ਜਿਨ੍ਹਾਂ ਨੇ ਬਹੁਤੇ ਚੇਲੇ ਬਣਾਏ ਸੀ, ਚੇਲੇ ਹੀ ਉਨ੍ਹਾਂ ਦੇ ਬਰਖਲਾਫ ਹੋ ਗਏ, ਚੇਲਿਆਂ ਦੇ ਹੱਥੋਂ ਹੀ ਲੱਗੇ ਮਰਨ। ਕੋਈ ਵੀ ਪਰਮਾਤਮਾ ਦੇ ਰਾਹ ਤੇ ਇਨ੍ਹਾਂ ਵਿਚੋਂ ਨਾ ਆਪ ਚੱਲਿਆ ਅਤੇ ਨਾ ਆਪਣੇ ਚੇਲਿਆਂ ਨੂੰ ਹੀ ਤੋਰਿਆ। ਜਿਨ੍ਹੇ ਥੋੜੀ ਜੀ ਸਿੱਧੀ ਵੀ ਪ੍ਰਾਪਤ ਕੀਤੀ, ਉਹਨੇ ਆਪੋ ਆਪਣਾ ਵੱਖਰਾ ਹੀ ਫਿਰਕਾ ਤੋਰ ਲਿਆ। ਸ੍ਰੀ ਪਰਮੇਸ਼ਰ ਵਾਹਿਗੁਰੂ ਨੂੰ ਕਿਸੇ ਨੇ ਜਾਣਿਆ ਹੀ ਨਾ। ਮੇਰੇ ਸਿਮਰਨ ਵੱਲੋਂ ਸਾਰੇ ਦੀਵਾਨੇ ਹੋ ਗਏ। ਜਦੋਂ ਅਸਲੀਅਤ ਨੂੰ ਨਾ ਜਾਣਿਆ ਇਨ੍ਹਾਂ ਨੇ, ਸਗੋਂ ਸਾਰੇ ਆਪੋ ਆਪ ਵਿਚ ਹੀ ਫਸ ਗਏ। ਤਾਂ ਪ੍ਰਭੂ ਨੇ ਫਿਰ ਬੜੇ ਬੜੇ ਸਾਧਨਾ ਸੁਪੰਨ ਰਿਸ਼ੀ ਪੈਦਾ ਕੀਤੇ। ਉਨ੍ਹਾਂ ਰਿਸ਼ੀਆਂ ਮੁਨੀਆਂ ਰਾਜਿਆਂ ਨੇ ਆਪਣੇ ਪ੍ਰਭਾਵ ਨਾਲ ਆਪਣੀ ਵਿਦਿਆ ਦੇ ਬਲ ਨਾਲ ਸਿਮਰਤੀਆਂ ਲਿਖ ਦਿੱਤੀਆਂ, 27 ਸਿਮਰਤੀਆਂ ਬਣ ਗਈਆਂ। ਜਿਹੜੇ ਸਿਮਰਤੀਆਂ ਪੜਨ ਲੱਗ ਪਏ, ਜਿਵੇਂ ਮਨੂ ਸਿਮਰਤੀ ਹੈ, ਹੋਰ ਕਈ ਸਿਮਰਤੀਆਂ ਹਨ, ਜਿਹੜੇ ਉਨ੍ਹਾਂ ਸਿਮਰਤੀਆਂ ਦੇ ਪ੍ਰੇਮੀ ਬਣੇ, ਉਹ ਸਾਰੇ ਕਰਮਕਾਂਡ ਵਿਚ ਹੀ ਰੁੱਝ ਗਏ, ਪਰਮੇਸ਼ੁਰ ਪ੍ਰਾਪਤੀ ਦਾ ਰਾਹ ਭੁੱਲ ਗਏ। ਉਨ੍ਹਾਂ ਨੇ ਛੱਡ ਹੀ ਦਿੱਤਾ ਪ੍ਰਭੂ ਨੂੰ ਮਿਲਣਾ। ਪਰ ਜਿਨ੍ਹਾਂ ਟਾਵਿਆਂ ਟਾਵਿਆਂ ਦਾ ਮਨ ਪ੍ਰਭੂ ਦੇ ਸਿਮਰਨ ਵਿਚ ਲੱਗਾ, ਉਹ ਨਹੀਂ ਸਿਮਰਤੀਆਂ ਦੇ ਰਾਹ ਤੇ ਗਏ। ਕਿਉਂ? ਇਹ ਸੰਕਲ ਜੇਵਰੀ ਲੈ ਹੈ ਆਈ। ਭਗਤ ਕਬੀਰ ਜੀ ਫਰਮਾਉਂਦੇ, ਜਿਹੜੀਆਂ ਸਿਮਰਤੀਆਂ ਹਨ, ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲੈ ਹੈ ਆਈ। ਜਿਹੜੇ ਇਹ ਵੇਦ ਸ਼ਾਸਤਰ ਸਿਮਰਤੀਆਂ ਦੇ ਚੱਕਰ ਵਿਚ ਪੈ ਜਾਂਦੇ ਨੇ, ਫਿਰ ਉਨ੍ਹਾਂ ਦਾ ਭਰਮ ਖੇੜਾ ਨਹੀਂ ਛੱਡਦਾ, ਭਰਮਾਂ ਵਿਚ ਫਸ ਜਾਂਦੇ ਹਨ। ਬ੍ਰਹਮਾ ਜੀ ਨੇ ਚਾਰ ਵੇਦਾਂ ਦੀ ਰਚਨਾ ਕੀਤੀ, ਰਿਗਵੇਦ, ਯਜੁਰਵੇਦ, ਸ਼ਿਆਮ ਵੇਦ, ਅਥਰਵਣ ਵੇਦ। ਸਾਰੇ ਲੋਕਾਂ ਨੂੰ ਵੇਦਾਂ ਦੇ ਕਰਮਾਂ ਦੇ ਅਨੁਸਾਰ ਹੀ ਚੱਲਣ ਦੀ ਆਗਿਆ ਕੀਤੀ। ਜਿਨ੍ਹਾਂ ਜਿਨ੍ਹਾਂ ਪ੍ਰਾਣੀਆਂ ਦੀ ਲਿਵ ਬਿਰਤੀ ਵਾਹਿਗੁਰੂ ਅਕਾਲ ਪੁਰਖ ਦੇ ਸਿਮਰਨ ਕਰਨ ਵਿਚ ਲੱਗ ਗਈ, ਉਨ੍ਹਾਂ ਨੇ ਇਸ ਕਰਮਕਾਂਡ ਦੇ ਰਸਤੇ ਨੂੰ ਨਹੀਂ ਅਪਣਾਇਆ, ਭਾਵ ਉਨ੍ਹਾਂ ਵੇਦਾਂ ਸਿਮਰਤੀਆਂ ਦੇ ਰਾਹ ਤੇ ਨਹੀਂ ਆਉਣਾ ਕੀਤਾ। ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਵੇਦਾਂ ਕਿਤੇਬਾਂ ਦੀ ਸਿੱਖਿਆ ਨੂੰ ਛੱਡ ਦਿੱਤਾ, ਭਾਵ ਇਸ ਕਰਮਕਾਲ ਦੇ ਜਾਲ ਨੂੰ ਤੋੜ ਦਿੱਤਾ, ਉਹੀ ਕੇਵਲ ਪਰਮੇਸ਼ੁਰ ਵਾਹਿਗੁਰੂ ਦੇ ਸਵੈ ਸਰੂਪ ਵਿਚ ਸਮਾਏ ਹਨ। ਜਿਹੜੇ ਲੋਕ ਇਨ੍ਹਾਂ ਦੇ ਗੂੜ ਮਤ ਗੁੱਝੇ ਸਿਧਾਂਤ ਉੱਤੇ ਚੱਲਦੇ ਹਨ, ਉਹ ਕਿਹੜਾ ਹੈ ਗੂੜ ਸਿਧਾਂਤ? ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾਹੀ ਫਿਰ ਹੇ ਜਿਉ ਬੇਤਾਲਿਆ। ਚਾਰ ਪੁਕਾਰੇ ਨਾ ਤੂੰ ਮਾਨੇ, ਖਟਪੀ ਏਕਾ ਬਾਤ ਬਖਾਨੇ, ਦਸ ਇਸ਼ਟੀ ਮਿਲ ਏਕੋ ਕਹਿਆ, ਤੋ ਪੀ ਜੋਗੀ ਭੇਦ ਨ ਲਹਿਆ। ਚਾਰ ਵੇਦ, 6 ਸ਼ਾਸਤਰ, 27 ਸਿਮਰਤੀਆਂ, 18 ਪੁਰਾਣ, ਇਨ੍ਹਾਂ ਦਾ ਸਿਧਾਂਤ ਤਾਂ ਇਹ ਹੀ ਸੀ ਕਿ ਨਾਮ ਜਪੋ, ਪਰ ਨਾਮ ਜਪਣ ਵਾਲਾ ਪ੍ਰਕਰਨ ਲੋਕਾਂ ਨੂੰ ਭੁੱਲ ਗਿਆ ਅਤੇ ਕਰਮਕਾਂਡ ਦੇ 80,000 ਸਲੋਕ ਹੋਣ ਕਰਕੇ ਵੇਦਾਂ ਵਿਚ ਲੋਕ ਕਰਮਕਾਂਡ ਵਿਚ ਹੀ ਪਰਚ ਗਏ ਅਤੇ ਉਪਾਸ਼ਨਾ ਕਾਂਡ ਦੇ ਹੋਰ ਘੱਟ ਸਲੋਕ ਹਨ, ਗਿਆਨ ਕਾਂਡ ਦੇ ਕੇਵਲ 4,000 ਹੀ ਮੰਨੇ ਹਨ। ਸੋ ਗਿਆਨ ਦੀ ਮਰਿਆਦਾ ਨੂੰ ਤਿਆਗ ਕੇ ਜਿਹੜੇ ਕੇਵਲ ਕਰਮ ਵਿਚ ਫਸ ਗਏ, ਉਹ ਅਨੇਕਾਂ ਦੁੱਖਾਂ ਨੂੰ ਪ੍ਰਾਪਤ ਹੋਏ। ਪਰ ਜਿਹੜੇ ਜਿਹੜੇ ਤਿਨਕੇ ਮਗੂੜ, ਜਿਹੜੇ ਵੇਦਾਂ ਕਿਤੇਬਾਂ ਸਿਮਰਤੀਆਂ ਅਤੇ ਧਾਰਮਿਕ ਲੋਕਾਂ ਦੇ ਗੁੱਝੇ ਸਿਧਾਂਤ ਭਾਵ ਸਿਮਰਨ ਵਾਲੇ ਸਿਧਾਂਤ ਦੇ ਰਾਹ ਤੇ ਤੁਰੇ, ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਨੇਕਾਂ ਦੁੱਖਾਂ ਨੂੰ ਦਲ ਦਿੱਤਾ, ਭਾਵ ਦੁੱਖਾਂ ਨੂੰ ਨਾਸ ਕਰ ਲਿਆ। ਜਿਹੜੇ ਜਿਹੜੇ ਲੋਕ ਆਪਣੇ ਸਰੀਰ ਤੇ ਕੇਵਲ ਕਸ਼ਟ ਹੀ ਸਹਾਰਦੇ ਰਹੇ, ਕਦੀ ਪੁੱਠੇ ਲਮਕ ਪਏ, ਕਦੀ ਸਿੱਧੇ ਹੋ ਗਏ, ਕਦੀ ਮੂਧੇ ਪੈ ਗਏ, ਕਈ ਕਈ ਦਿਨ ਭੁੱਖੇ ਧਿਆਏ ਰਹੇ, ਪ੍ਰਭੂ ਪਰਮੇਸ਼ੁਰ ਵਾਹਿਗੁਰੂ ਦੇ ਨਾਲ ਨੇ ਪ੍ਰੇਮ ਜਿਨ੍ਹਾਂ ਨੇ ਰੱਖਿਆ ਉਹ ਸਾਰੇ ਦੇ ਸਾਰੇ ਬ੍ਰਹਮ ਲੋਕ ਨੂੰ ਚੱਲੇ ਹਨ। ਉਹ ਪਰਮਪੁਰੀ ਕਹੀਏ ਬ੍ਰਹਮ ਲੋਕ ਨੂੰ ਜਾਣਗੇ, ਜਿਨ੍ਹਾਂ ਨੇ ਵਾਹਿਗੁਰੂ ਦੇ ਸਿਮਰਨ ਦਾ ਰਾਹ ਨਹੀਂ ਤਿਆਗਿਆ। ਜੇ ਜੇ ਸਹਿਤ ਜਾਤਨ ਸੰਦੇਹ, ਜਾਤਨ ਕਹੀਏ ਜਾਚਨਾ, ਜਾਚਨਾ ਕਹੀਏ ਕਸ਼ਟ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠਣ ਦਾ ਕਸ਼ਟ ਸਮਝਿਆ ਭਈ ਕੀ ਸਵੇਰੇ ਉੱਠ ਕੇ ਸਿਰ ਚ ਪਾਣੀ ਪਾਉਣਾ, ਇਸ਼ਨਾਨ ਕਰਨਾ ਹੈ, ਨਾਮ ਜਪਣਾ ਹੈ, ਚਲੋ ਸੁੱਤੇ ਹੀ ਰਹੋ, ਭਾਵ ਜਿਨ੍ਹਾਂ ਨੇ ਸਰੀਰ ਉੱਤੇ ਕੋਈ ਥੋੜਾ ਬਹੁਤਾ ਵੀ ਕਸ਼ਟ ਨਹੀਂ ਸਹਾਰਿਆ, ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਰਾਹ ਤੇ ਤੁਰਦਿਆਂ ਰੰਚਕ ਮਾਤਰ ਰੁਕਾਵਟ ਆਈ ਤੇ ਰਾਹ ਤਿਆਗ ਦਿੱਤਾ, ਉਹ ਤਾਂ ਪ੍ਰਭੂ ਤੋਂ ਦੂਰ ਹੋ ਗਏ। ਪਰ ਜਿਨ੍ਹਾਂ ਨੇ ਅਨੇਕਾਂ ਜਪਾ ਤਪਾਂ ਦੇ ਦੁੱਖਾਂ ਨੂੰ ਸਹਾਰਿਆ ਉਹ ਪਰਮੇਸ਼ਰ ਹਰੀ ਦੇ ਲੋਕ ਨੂੰ ਚੱਲੇ ਗਏ। ਤਿੰਨ ਹਰਸਿਓ ਕਸ਼ੇ ਅੰਤਰ ਨਾਹੀ, ਉਨ੍ਹਾਂ ਲੋਕਾਂ ਦਾ ਹਰੀ ਨਾਲੋਂ ਕੋਈ ਅੰਤਰਾ ਨਹੀਂ ਹੈ, ਪ੍ਰਭੂ ਦਾ ਸਿਮਰਨ ਕਰਦੇ ਕਰਦੇ ਪ੍ਰਭੂ ਵਿਚ ਹੀ ਅਭੇਦ ਹੋ ਗਏ। ਜਿਹੜੇ ਜਿਹੜੇ ਜੀਵ ਯਤਨ ਕਹੀਏ ਜਾਚਨਾ ਤੋਂ ਕਸ਼ਟਾਂ ਤੋਂ ਡਰਦੇ ਰਹੇ ਵੀ ਸੇਵਾ ਆਪਾਂ ਨੂੰ ਨਾ ਕਰਨੀ ਪਵੇ, ਚਲੋ ਸੇਵਾ ਦਾ ਮੌਕਾ ਆਇਆ ਤੇ ਦੂਸਰੇ ਬੰਨੇ ਖਿਸਕ ਜਾਓ, ਹੁਣ ਸਿਮਰਨ ਕਰਨ ਦਾ ਸਮਾਂ ਹੈ, ਚਲੋ ਹੁਣ ਕੀ ਜਾਣਾ, ਬਾਅਦ ਵਿਚ ਜਾਵਾਂਗੇ ਜਦੋਂ ਲੰਗਰ ਵਰਤੇਗਾ ਪ੍ਰਸ਼ਾਦ ਮਿਲੇਗਾ। ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ ਪਰਮ ਪੁਰਖ ਤਜ ਤਿੰਨ ਮਗ ਪਰੇ, ਜਿਹੜੇ ਪਰਮੇਸ਼ਰ ਦਾ ਸਿਮਰਨ ਛੱਡ ਕੇ ਤੇ ਉਨ੍ਹਾਂ ਵੇਦਾਂ ਕਿਤੇਬਾਂ ਦੇ ਰਾਹ ਪੈ ਗਏ, ਉਹ ਜਿਹੜੇ ਕਰਮਕਾਂਡੀ ਲੋਕ ਹਨ ਉਹ ਸਾਰੇ ਦੇ ਸਾਰੇ ਨਰਕਾਂ ਵਿਚ ਜਾਣਗੇ ਸਿਮਰਨ ਤੋਂ ਹੀਣੇ। ਉਹ ਘੜੀ ਮੁੜੀ ਜੰਮਣਗੇ ਅਤੇ ਮਰਨਗੇ, ਤਦੋਂ ਹਰੀ ਪਰਮੇਸ਼ਰ ਵਾਹਿਗੁਰੂ ਨੇ ਜਗਤ ਦੀ ਮਰਿਆਦਾ ਵਿਗੜਦੀ ਹੋਈ ਵੇਖ ਕੇ ਦੱਤਾਤਰੇ ਨੂੰ ਪੈਦਾ ਕੀਤਾ, ਇਨ੍ਹਾਂ ਨੇ ਵੀ ਇੱਕ ਆਪਣਾ ਹੀ ਪੰਥ ਚਲਾ ਲਿਆ। ਇਨ੍ਹਾਂ ਨੇ ਕਿਹੜਾ ਪੰਥ ਚਲਾਇਆ ਵੀ ਹੱਥਾਂ ਦੇ ਨਹੁੰ ਨਹੀਂ ਲਾਉਣੇ ਅਤੇ ਸਿਰ ਦੇ ਉੱਤੇ ਲੰਮੀਆਂ ਲੰਮੀਆਂ ਜੜਾਵਾਂ ਰੱਖ ਲੈਣੀਆਂ। ਹੁਣ ਵੀ ਕਈ ਦੱਤਾਤਰੇ ਦੇ ਉਪਾਸ਼ਕ ਆਪਣੇ ਹੱਥਾਂ ਦੇ ਨਹੁੰ ਵਧਾ ਲੈਂਦੇ ਹਨ ਪਰਛਿਆਂ ਵਰਗੇ। ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇ ਮਿਲਣ ਦੀ ਕਿਰਿਆ ਇਨ੍ਹਾਂ ਨੇ ਵਿਚਾਰੀ ਹੀ ਨਹੀਂ, ਗੁਰਮਤ ਦਾ ਅਸੂਲ ਹੈ ਨਹੁੰ ਕੱਟ ਕੇ ਰੱਖਣੇ। ਮੁੜ ਕੇ ਹਰੀ ਪਰਮੇਸ਼ਰ ਨੇ ਗੋਰਖਨਾਥ ਨੂੰ ਪੈਦਾ ਕੀਤਾ, ਜਿਸ ਨੇ ਯੋਗੀਆਂ ਦਾ ਆਚਾਰੀਆ ਹੋਇਆ ਹੈ ਗੋਰਖਨਾਥ। ਗੋਰਖਨਾਥ ਨੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਆਪਣੇ ਚੇਲੇ ਬਣਾਇਆ, ਉਨ੍ਹਾਂ ਰਾਜਿਆਂ ਦੇ ਕੰਨ ਪਾੜ ਕੇ ਵਿਚ ਮੁੰਦਰਾਂ ਪਾ ਦਿੱਤੀਆਂ, ਮੁਰਗੀਆਂ ਪਾ ਦਿੱਤੀਆਂ, ਪਰ ਉਨ੍ਹਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਹਰ ਕੀ ਪ੍ਰੀਤ ਰੀਤ ਨਾ ਵਿਚਾਰੀ, ਹਰੀ ਪਰਮੇਸ਼ਰ ਦੇ ਮਿਲਣ ਦੀ ਵਿਧੀ ਨੂੰ ਨਹੀਂ ਜਾਣਿਆ। ਉਹਦੇ ਬਾਅਦ ਸ੍ਰੀ ਪਰਮੇਸ਼ਰ ਜੀ ਨੇ ਰਾਮਾਨੰਦ ਨੂੰ ਭੇਜਿਆ ਇਸ ਜਗਤ ਦੀ ਕਲਿਆਣ ਕਰਨ ਵਾਸਤੇ, ਜਿਸ ਰਾਮਾਨੰਦ ਦੇ ਚੇਲੇ ਭਗਤ ਕਬੀਰ ਜੀ ਤੋਂ ਆਦਿ 11 ਚੇਲੇ ਹੋਰ ਹੋਏ ਹਨ, ਇਨ੍ਹਾਂ ਨੇ ਵੈਰਾਗੀ ਧਰਮ ਨੂੰ ਜਨਮ ਦਿੱਤਾ, ਵੈਰਾਗੀਆਂ ਦਾ ਵੱਡਾ ਰਾਮਾਨੰਦ ਹੋਇਆ ਹੈ। ਰਾਮਾਨੰਦ ਨੇ ਆਪਣੇ ਚੇਲਿਆਂ ਦੇ ਗਲ ਵਿਚ ਤੁਲਸੀ ਦਾ ਮਣਕਾ ਧਾਗੇ ਵਿਚ ਪਰੋ ਕੇ ਪਾ ਦਿੱਤਾ, ਭਾਵ ਉਨ੍ਹਾਂ ਨੇ ਆਪਣੇ ਕੰਠ ਵਿਚ ਕੰਠੀ ਪਾ ਲਈ। ਜੋ ਭਾਈ ਨੰਦ ਲਾਲ ਸਾਹਿਬ ਜੀ ਹੋਏ ਹਨ ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਹਜੂਰੀ ਕਵੀਆਂ ਵਿਚੋਂ ਸ਼੍ਰੋਮਣੀ, ਇਨ੍ਹਾਂ ਦੇ ਵੀ ਵਡੇਰੇ ਜਿਹੜੇ ਸਨ ਰਾਮਾਨੰਦ ਨੂੰ ਮੰਨਦੇ ਸਨ, ਜਿਸ ਵੇਲੇ ਨੰਦ ਲਾਲ ਜੀ ਨੂੰ ਕੰਠੀ ਪਾਉਣ ਲੱਗੇ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਸੀ, ਕੰਠੀ ਨਹੀਂ ਸੀ ਪਾਈ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਨੇਊ ਨਹੀਂ ਸੀ ਪਾਇਆ। ਸਾਰੇ ਪਰਿਵਾਰ ਦੇ ਜੀਆਂ ਨੇ ਤੇ ਹੋਰਨਾਂ ਨੇ ਲਿਆ ਕੇ ਬੜਾ ਭਾਰੀ ਯਤਨ ਕੀਤਾ ਸੀ। ਗੁਰਦੇਵ ਨੇ ਫਰਮਾਇਆ ਦਇਆ ਕਪਾ ਸੰਤੋਖ ਸੂਤ, ਜਦ ਗੰਢੀ ਸਤ ਵੱਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਪ੍ਰਭੂ ਪਰਮੇਸ਼ਰ ਦੇ ਮਿਲਣ ਦੀ ਵਿਧੀ ਨੂੰ ਵਿਚਾਰਿਆ ਹੀ ਨਹੀਂ। ਜਿਹੜੇ ਜਿਹੜੇ ਅਕਾਲ ਪੁਰਖ ਨੇ ਵੱਡੇ ਸੁਧਾਰਕ ਮਹਾਤਮਾ ਪੈਦਾ ਕੀਤੇ, ਇਨ੍ਹਾਂ ਸਾਰਿਆਂ ਨੇ ਆਪੋ ਆਪਣੇ ਰਸਤੇ ਹੀ ਤੋਰ ਲਏ। ਤਾਂ ਸ੍ਰੀ ਪਰਮੇਸ਼ਰ ਨੇ ਮਹਾਦੀਨ ਕਹੀਏ ਮੁਹੰਮਦ ਸਾਹਿਬ ਨੂੰ ਪੈਦਾ ਕਰ ਦਿੱਤਾ, ਜੋ ਅਰਬ ਦੇਸ਼ ਦਾ ਰਾਜਾ ਹੋਇਆ, ਮੱਕੇ ਵਿਚ ਜਿਸ ਦੀ ਬੜੀ ਪੂਜਾ ਹੈ। ਇਸ ਨੇ ਵੀ ਇੱਕ ਆਪਣਾ ਪੰਥ ਚਲਾਇਆ ਹੈ ਜੋ ਸੁਨਤ ਕਰਨ ਦੀ ਪ੍ਰਥਾ ਜਗਤ ਦੇ ਵਿੱਚ ਪ੍ਰਚਲਿਤ ਹੋ ਗਈ। ਸਾਰਿਆਂ ਤੋਂ ਆਪਣੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ। ਪਰਮੇਸ਼ਰ ਦਾ ਸੱਚਾ ਨਾਮ ਨਹੀਂ ਜਗਤ ਜੀਵਾਂ ਨੂੰ ਦ੍ਰਿੜ ਕਰਵਾਇਆ। ਭਾਈ ਮੁਕਤੀ ਗੱਲ ਤਾਂ ਇਹ ਹੈ ਕਿ ਸਾਰੇ ਦੇਵੀ ਦੇਵਤੇ ਪੀਰ ਫਕੀਰ ਅਵਤਾਰੇ ਆਪੋ ਆਪਣੀ ਪੂਜਾ ਪ੍ਰਭਤਾ ਵਿੱਚ ਫਸ ਗਏ। ਪਰਮੇਸ਼ਰ ਵਾਹਿਗੁਰੂ ਨੂੰ ਕਿਸੇ ਨੇ ਪਰਮੇਸ਼ਰ ਕਰਕੇ ਨਹੀਂ ਜਾਣਿਆ ਤਾਂ ਤਪੱਸਿਆ ਕਰਦਿਆਂ ਹੋਇਆਂ ਹੇਮਕੁੰਡ ਦੀਆਂ ਬਰਫਾਨੀ ਚੋਟੀਆਂ ਉੱਤੇ ਅਕਾਲ ਪੁਰਖ ਜੀ ਨੇ ਮੈਨੂੰ ਸੱਦਿਆ। ਆ ਚਾਰ ਗੱਲਾਂ ਕਹਿ ਕੇ ਮੈਨੂੰ ਇਸ ਜਗਤ ਵਿੱਚ ਭੇਜਿਆ ਹੈ। ਸ੍ਰੀ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ, ਐ ਦੁਸ਼ਟ ਦਮਨ, ਮੈਂ ਤੈਨੂੰ ਆਪਣਾ ਸੁਪੁੱਤਰ ਬਣਾਉਂਦਾ ਹਾਂ। ਕਾਹਦੇ ਵਾਸਤੇ? ਖਾਲਸਾ ਪੰਥ ਦੀ ਸਿਰਜਣਾ ਕਰਨ ਵਾਸਤੇ ਜਗਤ ਵਿੱਚ ਭੇਜ ਰਿਹਾ ਹਾਂ। ਜਾਓ ਜਾ ਕੇ ਉੱਥੇ ਹਰ ਜਗ੍ਹਾ ਦੇ ਉੱਤੇ ਵਿਚਰ ਕਰਕੇ ਧਰਮ ਚਲਾਉਣਾ ਕਰੋ। ਜਿਹੜੇ ਜਿਹੜੇ ਜੀਵ ਮਨਮਤ ਕਰ ਰਹੇ ਹਨ ਉਨ੍ਹਾਂ ਨੂੰ ਮਨਮਰਜ਼ੀ ਕਰਨ ਤੋਂ ਹਟਾ ਦਿਓ ਤੇ ਪ੍ਰਭੂ ਦੇ ਰਾਹ ਤੇ ਤੋਰੋ। ਤਾਂ ਕਵੀਆਂ ਵਿੱਚੋਂ ਸ਼੍ਰੋਮਣੀ ਕਵੀ ਕਲਗੀਧਰ ਪਾਤਸ਼ਾਹ ਜੀ ਵਰਣਨ ਕਰ ਰਹੇ ਹਨ ਕਿ ਉਸ ਵੇਲੇ ਫਿਰ ਮੈਂ ਅੱਗੋਂ ਸ੍ਰੀ ਪਰਮੇਸ਼ਰ ਅਕਾਲ ਪੁਰਖ ਦੇ ਸਨਮੁਖ ਦੋਵੇਂ ਹੱਥ ਜੋੜ ਕੇ ਖੜਾ ਹੋ ਕੇ ਸਿਰ ਨਵਾ ਕੇ ਮੈਂ ਅੱਗੋਂ ਇਹ ਬਚਨ ਬੋਲਿਆ ਸਿਰ ਨੀਵਾ ਕਰਕੇ। ਹੇ ਪ੍ਰਭੂ ਜੀ, ਜਗਤ ਵਿੱਚ ਪੰਥ ਤਾਂ ਚੱਲ ਸਕਦਾ ਹੈ ਜੇ ਤੁਸੀਂ ਮੇਰੀ ਮਦਦ ਕਰੋ, ਜੇ ਤੁਸੀਂ ਮੇਰੀ ਸਹਾਇਤਾ ਕਰੋ ਤਾਂ ਖਾਲਸਾ ਪੰਥ ਚੱਲੇਗਾ। ਇਸ ਖਾਲਸਾ ਪੰਥ ਦੀ ਸਿਰਜਣਾ ਵਾਸਤੇ ਕਲਗੀਧਰ ਪਾਤਸ਼ਾਹ ਫਰਮਾਉਂਦੇ ਸਾਨੂੰ ਜਗਤ ਵਿੱਚ ਭੇਜਿਆ ਗਿਆ। ਤਦੋਂ ਹੀ ਮੈਂ ਪਟਨੇ ਦੀ ਧਰਤੀ ਵਿੱਚ ਮਨੁੱਖਾ ਸਰੀਰ ਧਾਰਨ ਕਰਕੇ ਆਇਆ। ਜਿਸ ਪ੍ਰਕਾਰ ਅਕਾਲ ਪੁਰਖ ਜੀ ਨੇ ਮੈਨੂੰ ਆਗਿਆ ਕੀਤੀ ਉਸੇ ਪ੍ਰਕਾਰ ਮੈਂ ਜਗਤ ਜੀਵਾਂ ਨੂੰ ਦੱਸਦਾ ਹਾਂ। ਸਾਡਾ ਕਿਸੇ ਨਾਲ ਵੈਰ ਨਹੀਂ ਹੈ, ਨਾ ਹੀ ਮੈਂ ਕਿਸੇ ਨਾਲ ਵੈਰ ਰੱਖਾਂਗਾ। ਜਿਹੜੇ ਜਿਹੜੇ ਸੁਧਾਰਕ ਲੋਕ ਜਗਤ ਵਿੱਚ ਆ ਕੇ ਆਪਣੇ ਆਪ ਨੂੰ ਕਹਿੰਦੇ ਹਨ ਕਿ ਹਮ ਪਰਮੇਸ਼ਰ ਹੈ, ਉਹ ਆਪਣੇ ਆਪ ਨੂੰ ਰੱਬ ਆਖਣ ਵਾਲੇ ਸਾਰੇ ਨਰਕਾਂ ਵਿੱਚ ਪੈਣਗੇ। ਮੈਨੂੰ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਜਾਣੋ। ਇਹਦੇ ਵਿੱਚ ਰੰਚ, ਰੰਚਕ ਮਾਤਰ, ਰਤਾ ਮਾਤਰ ਵੀ ਭੇਦ ਨਾ ਮੰਨੋ, ਫਰਕ ਵਾਲੀ ਗੱਲ ਨਹੀਂ ਹੈ। ਮੈਂ ਅਕਾਲ ਪੁਰਖ ਵਾਹਿਗੁਰੂ ਦਾ ਨਵਾਜਿਆ ਹੋਇਆ ਸੁਪੁੱਤਰ ਹਾਂ। ਇਹ ਜਗਤ ਦਾ ਕੌਂਤਕ ਵੇਖਣ ਵਾਸਤੇ, ਜਗਤ ਦਾ ਤਮਾਸ਼ਾ ਵੇਖਣ ਵਾਸਤੇ ਜਗਤ ਵਿੱਚ ਆਇਆ ਹਾਂ। ਜੋ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਆਖਿਆ ਹੈ ਉਹ ਗੱਲ ਮੌਕਾ ਆਉਣ ਤੇ ਮੈਂ ਕਹਿ ਦਿਆਂਗਾ। ਇਹ ਨਹੀਂ ਕਿ ਸਮੇਂ ਨੂੰ ਟਾਲਣ ਵਾਸਤੇ ਮੈਂ ਮੋਨੀ ਬਣ ਜਾਵਾਂਗਾ। ਅਨੇਕਾਂ ਐਸੇ ਸਾਧੂ ਵੇਖੇ ਹਨ ਜਿਨ੍ਹਾਂ ਉੱਤੇ ਬਿਪਤਾ ਦਾ ਸਮਾਂ ਆਉਂਦਾ ਹੈ, ਜਦੋਂ ਉਹ ਗੱਲ ਕਰਨ ਜੋਗੇ ਨਹੀਂ ਰਹਿੰਦੇ ਤੇ ਫਿਰ ਮੌਨ ਵਰਤ ਰੱਖ ਲੈਂਦੇ ਹਨ। 40 ਦਿਨਾਂ ਵਾਸਤੇ ਕਿਸੇ ਦੇ ਮੱਥੇ ਨਹੀਂ ਲੱਗਦੇ ਕਿਉਂਕਿ ਹੁਣ ਮੱਥੇ ਲੱਗਣ ਜੋਗਾ ਰਿਹਾ ਹੀ ਨਹੀਂ। ਕੀ ਆਖਿਆ ਸੀ ਅਕਾਲ ਪੁਰਖ ਵਾਹਿਗੁਰੂ ਨੇ? ਕੀ ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ? ਭਾਈ, ਕਿਸੇ ਦੀ ਕਾਨ ਕਨੌਟ ਨਾ ਮੰਨੋ। ਐਵੇਂ ਬਦੋ ਬਦੀ ਦਾ ਕੋਈ ਰੋਹਬ ਪਾ ਰਿਹਾ ਹੈ, ਕੋਈ ਲੋੜ ਨਹੀਂ ਉਸ ਦਾ ਰੋਹਬ ਝੱਲਣ ਦੀ। ਕਿਸੇ ਦੇ ਵੀ ਭੇਖ ਵਿੱਚ ਭਿੱਜਣ ਦੀ ਲੋੜ ਨਹੀਂ, ਭਾਵ ਬਾਹਰਲਾ ਬਨੌਟੀ ਰੂਪ ਵੇਖ ਕੇ ਨਾ ਕਿਤੇ ਭਰਮ ਵਿੱਚ ਭੁੱਲ ਜਾਇਓ ਜੇ। ਮੈਂ ਤਾਂ ਲੇਖੇ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦਾ ਬੀਜ ਬੀਜਣ ਵਾਸਤੇ ਆਇਆ ਹਾਂ। ਮੈਂ ਪਖਾਣ ਪੂਜ, ਪਖਾਣ ਕਹਿੰਦੇ ਪੱਥਰਾਂ ਨੂੰ, ਪੱਥਰਾਂ ਦਾ ਪੁਜਾਰੀ ਨਹੀਂ ਹਾਂ। ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਹੁਕਮ ਕੀਤਾ ਕਿ ਪੱਥਰਾਂ ਦੀ ਪੂਜਾ ਨਹੀਂ ਕਰਨੀ, ਇਸੇ ਕਰਕੇ ਤੇ ਔਰੰਗਜ਼ੇਬ ਨੇ ਕਿਹਾ ਸੀ ਕਿ ਮੈਂ ਵੀ ਬੁੱਤਾਂ ਦੇ ਵਿਰੋਧ ਵਿਚ ਹਾਂ, ਤੁਸੀਂ ਵੀ ਬੁੱਤਾਂ ਦੀ ਪੂਜਾ ਨਹੀਂ ਕਰਦੇ, ਇਸ ਵਾਸਤੇ ਤੁਹਾਡੀ ਤੇ ਮੇਰੀ ਸੁਲਾਹ ਹੋ ਸਕਦੀ ਹੈ। ਇਹ ਜਿਹੜੇ ਬੁੱਤ ਪ੍ਰਸਤ ਲੋਕ ਹਨ, ਮੈਂ ਇਨ੍ਹਾਂ ਨੂੰ ਖਤਮ ਕਰ ਦੇਣਾ ਚਾਹੁੰਦਾ ਹਾਂ। ਪਰ ਸਤਿਗੁਰੂ ਜੀ ਨੇ ਕਿਹਾ ਮਸਲਾ ਇਸ ਗੱਲ ਦਾ ਨਹੀਂ, ਇਸ ਗੱਲੋਂ ਭਾਵੇਂ ਆਪਾਂ ਦੋਵੇਂ ਸਾਂਝੇ ਹਾਂ, ਪਰ ਜੋ ਤੂੰ ਜ਼ੁਲਮ ਕਰ ਰਿਹਾ ਹੈ, ਅਨਿਆਂ ਕਰ ਰਿਹਾ ਹੈ, ਇਸ ਵਾਸਤੇ ਅਸੀਂ ਇਸ ਵਿਰੋਧ ਵਿਚ ਆਏ ਹਾਂ। ਪਰ ਜੋ ਤੂੰ ਜ਼ੁਲਮ ਕਰ ਰਿਹਾ ਹੈ, ਅਨਿਆਂ ਕਰ ਰਿਹਾ ਹੈ, ਇਸ ਵਾਸਤੇ ਅਸੀਂ ਇਸ ਵਿਰੋਧ ਵਿਚ ਆਏ ਹਾਂ। ਅਸੀਂ ਹੋਰ ਕਿਸੇ ਦੇ ਭੇਖ ਵਿਚ ਭਿੱਜਣ ਵਾਲੇ ਨਹੀਂ ਹਾਂ। ਅਨੰਤ ਅੰਤ ਤੋਂ ਰਹਿਤ ਜਿਹੜਾ ਬੇਅੰਤ ਵਾਹਿਗੁਰੂ ਹੈ, ਮੈਂ ਤਾਂ ਉਸ ਦੇ ਨਾਮ ਦਾ ਸਿਮਰਨ ਕਰਾਂਗਾ। ਇਸੇ ਪ੍ਰਕਾਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਤੁਸੀਂ ਵੀ ਕਰ ਲਵੋ। ਜਿਹੜੇ ਗੁਰੂ ਕੇ ਖਾਲਸੇ ਅਖਵਾਉਂਦੇ ਹਨ ਆਪਣੇ ਆਪ ਨੂੰ, ਕਈ ਮਾਈਆਂ ਬੀਬੀਆਂ ਵੇਖੀ ਦੀਆਂ ਕਹਿੰਦੀਆਂ ਮੁੰਡੇ ਦੀਆਂ ਜੜਾਵਾਂ ਵੱਜ ਗਈਆਂ, ਉਨ੍ਹਾਂ ਨੂੰ ਕੜਾ ਪ੍ਰਸ਼ਾਦ ਦੀ ਦੇਗ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਅਰਦਾਸ ਕਰਨਾ ਚਾਹੀਦਾ, ਫਿਰ ਜੜਾਵਾਂ ਨਹੀਂ ਵੱਜਣਗੀਆਂ। ਇਹ ਮਨਮਤ ਹੈ ਜੜਾਵਾਂ ਰੱਖਣੀਆਂ, ਅਤੇ ਨਾ ਹੀ ਮੈਂ ਕੰਨਾਂ ਵਿਚ ਮੋਰੀਆਂ ਕਰਕੇ ਮੁੰਦਰੀਆਂ ਪਾਵਾਂਗਾ। ਇਸੇ ਪ੍ਰਕਾਰ ਇਹ ਬੱਜਰ ਕੁਰੈਤ ਹੈ, ਵਿਆਹ ਸ਼ਾਦੀ ਦੇ ਸਮੇਂ ਜਿਹੜੇ ਲੋਕ ਆਪਣੀਆਂ ਲੜਕੀਆਂ ਦੇ ਕੰਨ ਵਿੰਨ ਕੇ ਗਹਿਣੇ ਪਾਉਂਦੇ ਹਨ, ਕੁਰੈਤ ਹੈ ਉਹ ਕਰਦੇ। ਭਾਵ ਸਰੀਰ ਨੂੰ ਛੇਦਨ ਕਰਨ ਦਾ ਸਾਨੂੰ ਕੋਈ ਅਧਿਕਾਰ ਨਹੀਂ, ਜਿਵੇਂ ਪਰਮੇਸ਼ੁਰ ਵਾਹਿਗੁਰੂ ਨੂੰ ਪਾਇਆ ਉਸੇ ਤਰ੍ਹਾਂ ਉਨ੍ਹਾਂ ਨੇ ਸਰੀਰ ਬਣਾਇਆ ਹੈ। ਇਸ ਵਾਸਤੇ ਕੰਨ ਨੱਕ ਦਾ ਵਿੰਨਣਾ ਮਨਾ ਹੈ। ਜੇ ਕਿਸੇ ਨੇ ਵੀ ਜ਼ਰੂਰੀ ਗਹਿਣੇ ਪਾਉਣੇ ਹੋਣ ਤਾਂ ਉਹ ਦੂਸਰੇ ਗਹਿਣੇ ਪਾ ਲਵੇ, ਹੱਥ ਵਿਚ ਪਾ ਲਵੇ, ਗਲ ਵਿਚ ਪਾ ਲਵੇ, ਪੈਰਾਂ ਚ ਪਾ ਲਵੇ। ਉਦਾਂ ਦੇ ਜਿਹੜੇ ਤਤ ਖਾਲਸੇ ਨੇ ਉਹ ਗਹਿਣੇ ਪਾਉਣੇ ਹੀ ਨਹੀਂ ਚੰਗੇ ਸਮਝਦੇ, ਇਸ ਵਾਸਤੇ ਉਨ੍ਹਾਂ ਨੂੰ ਸਤਿਗੁਰੂ ਜੀ ਦੇ ਨਾਮ ਦਾ ਹੀ ਗਹਿਣਾ ਉਨ੍ਹਾਂ ਨੇ ਪਾਇਆ ਹੈ। ਪਰ ਫਿਰ ਵੀ ਜਿਨ੍ਹਾਂ ਨੇ ਪਾਉਣੇ ਹੋਣ ਉਹ ਨੱਕ ਤੇ ਕੰਨ ਦੇ ਗਹਿਣੇ ਛੱਡ ਕੇ ਬਾਕੀ ਪਾਉਣ, ਕਿਸੇ ਦੀ ਕਾਨ ਕਨੌਟ ਨਹੀਂ ਮੰਨਣੀ। ਜੋ ਪ੍ਰਭੂ ਨੇ ਆਖਿਆ ਹੈ ਮੈਂ ਉਹੀ ਕਰਾਂਗਾ, ਅਤੇ ਉਹੀ ਆਪਣੇ ਖਾਲਸੇ ਨੂੰ ਉਪਦੇਸ਼ ਦੇਵਾਂਗਾ। ਇੱਕ ਅਕਾਲ ਦਾ ਪੁਜਾਰੀ ਹਾਂ, ਅਕਾਲ ਦੀ ਪੂਜਾ ਕਰਾਂਗਾ। ਇਸ ਵਾਸਤੇ ਜਿਹੜਾ ਖਾਲਸਾ ਹੈ ਉਹ ਵੀ ਅਕਾਲ ਦਾ ਪੁਜਾਰੀ ਹੈ। ਬਿਨ ਕਰਤਾਰ ਨ ਕੀਰਤਨ ਮੰਨੋ, ਸਵਾਏ ਅਕਾਲ ਪੁਰਖ ਦੀ ਪੂਜਾ ਤੋਂ ਹੋਰ ਕਿਸੇ ਨੂੰ ਨਹੀਂ ਮੰਨਦਾ। ਜੋ ਇੱਕ ਵਾਹਿਗੁਰੂ ਦਾ ਕੀਤਾ ਹੋਇਆ ਜਪ ਸਾਰੇ ਕੰਮਾਂ ਨੂੰ ਪੂਰਿਆਂ ਕਰ ਦਿੰਦਾ ਹੈ। ਮੈਂ ਹੋਰ ਕਿਸੇ ਦਾ ਜਪ ਮੰਤਰ ਵੀ ਨਹੀਂ ਜਪਾਂਗਾ। ਜਿਹਨੂੰ ਅੰਮ੍ਰਿਤ ਛਕ ਕੇ ਦਿੱਤੇ ਹੋਏ ਗੁਰਮੰਤਰ ਤੇ ਸਿਦਕ ਨੀ, ਉਹਨੂੰ ਹੋਰ ਕੋਈ ਮੰਤਰ ਵੀ ਨਹੀਂ ਤਾਰ ਸਕਦਾ। ਬਾਜੇ ਬਾਜੇ ਲੋਕ ਤਾਂ ਵੇਖੇ, ਉਨ੍ਹਾਂ ਨੂੰ ਸ਼ੌਂਕ ਹੀ ਹੁੰਦਾ ਪੁੱਛਣ ਦਾ ਵੀ ਜਿਹੜਾ ਆਇਆ ਉਸੇ ਤੋਂ ਪੁੱਛ ਲਵੋ, ਗੱਲ ਨਹੀਂ ਉਨ੍ਹਾਂ ਨੇ ਮੰਨਣੀ। ਮੈਂ ਹੋਰ ਕੋਈ ਬਨਾਵਟੀ ਬਨਾਵਟ ਨਹੀਂ ਬਣਾਵਾਂਗਾ। ਬੇਅੰਤ ਵਾਹਿਗੁਰੂ ਦਾ ਨਾਮ ਸਿਮਰਾਂਗਾ। ਇਸੇ ਪ੍ਰਕਾਰ ਪਰਮ ਜੋਤੀ ਅਕਾਲ ਪੁਰਖ ਨੂੰ ਪ੍ਰਾਪਤ ਹੋ ਜਾਵਾਂਗਾ। ਮੈਂ ਹੋਰ ਕਿਸੇ ਦਾ ਧਿਆਨ ਨਹੀਂ ਧਰਾਂਗਾ, ਨਾ ਕਿਸੇ ਬੁੱਤ ਦਾ, ਨਾ ਕਿਸੇ ਤਸਵੀਰ ਦਾ, ਅਤੇ ਨਾ ਹੀ ਮੈਂ ਹੋਰ ਕੋਈ ਨਾਮ ਉਚਰਾਂਗਾ। ਨਾ ਨਾਮ ਆਨ ਉਚਰੋ, ਆਨ ਮੈਣੇ ਹੋਰ ਕੋਈ ਨਾਮ ਨਹੀਂ ਜਪਾਂਗਾ ਸਿਵਾਏ ਵਾਹਿਗੁਰੂ ਮੰਤਰ ਤੋਂ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਤੇਰੇ ਹੀ ਨਾਮ ਵਿਚ ਰੰਗਿਆ ਰਵਾਂਗਾ। ਹੋਰ ਕਿਸੇ ਦੀ ਮਨੌਤ ਵਿਚ ਮਸਤ ਨਹੀਂ ਹੋਵਾਂਗਾ। ਪਰਮ ਪਰਮੇਸ਼ਰ ਵਾਹਿਗੁਰੂ ਦਾ ਕੇਵਲ ਧਿਆਨ ਧਰਾਂਗਾ। ਜਿਸ ਦਾ ਧਰਿਆ ਹੋਇਆ ਧਿਆਨ ਅਨੇਕਾਂ ਪਾਪਾਂ ਨੂੰ ਮੇਟ ਦਿੰਦਾ ਹੈ, ਨਾਸ਼ ਕਰ ਦਿੰਦਾ ਹੈ। ਹੇ ਵਾਹਿਗੁਰੂ, ਤੇਰੇ ਨਿਸ਼ਚੇ ਦੇ ਵਿਚ ਮੈਂ ਰਚਿਆ ਰਵਾਂਗਾ। ਮੈਂ ਹੋਰ ਕਿਸੇ ਦੇ ਦਾਨ ਮੈਣੇ ਜਾਣਨ ਦੀ ਇੱਛਾ ਵਿਚ ਹੀ ਨਹੀਂ ਲੱਗਾਂਗਾ, ਤੇਰਾ ਹੀ ਨਾਮ ਉਚਾਰਾਂਗਾ। ਜਿਸ ਦਾ ਸਦਕਾ ਅਨੇਕਾਂ ਦੁੱਖਾਂ ਨੂੰ ਦੂਰ ਕਰ ਲਵਾਂਗਾ। ਜਿਹੜੇ ਮੇਰੇ ਸੇਵਕ ਸਿੱਖ ਤੇਰੇ ਨਾਮ ਨੂੰ ਜਪਣਗੇ ਉਹ ਵੀ ਆਪਣੇ ਸਾਰੇ ਦੁੱਖ ਮੇਟ ਲੈਣਗੇ। ਜਿਨ੍ਹਾਂ ਜਿਨ੍ਹਾਂ ਨੇ ਸ੍ਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਉਨ੍ਹਾਂ ਦੇ ਲਾਗੇ ਦੁੱਖ ਪਾਪ ਛੋਇਆ ਵੀ ਨਹੀਂ। ਪਰ ਜਿਹੜੇ ਜਿਹੜੇ ਲੋਕ ਉੱਤੋਂ ਉੱਤੋਂ ਤੇ ਖਾਲਸੇ ਜਾਪਦੇ ਹਨ ਪਰ ਵਿੱਚੋਂ ਵਿੱਚੋਂ ਧਿਆਨ ਦੇਵੀ ਮਾਤਾ ਦਾ ਤੇ ਦੁਰਗਾ ਦਾ ਤੇ ਹੋਰ ਹੋਰ ਧਰਦੇ ਹਨ, ਇਹ ਜੇ ਉਹਨਾਂ ਨੂੰ ਕੋਈ ਭਲਾ ਮਾਨਸ ਬੰਦਾ ਕਵੇ ਵੀ ਏਦਾਂ ਨੀ ਏਦਾਂ ਕਰਨਾ, ਉਹ ਅੱਗੋਂ ਬਹਿਸ ਕਰਦੇ ਹਨ, ਝਗੜਾ ਕਰਦੇ ਹਨ। ਨੌਬਤ ਇਥੋਂ ਤੱਕ ਪਹੁੰਚ ਜਾਂਦੀ ਹੈ ਕਿ ਘਸੁੰਨ ਮੁਖੀ ਹੋਣ ਲੱਗ ਪੈਂਦੇ, ਆਪੋ ਵਿਚ ਲੜਾਈ ਝਗੜਾ ਕਰਕੇ ਮਰੀ ਜਾਂਦੇ ਹਨ। ਅਸੀਂ ਤਾਂ ਭਾਈ ਇਸ ਜਗਤ ਵਿਚ ਆਹ ਕੰਮ ਕਰਨ ਵਾਸਤੇ ਆਏ ਹਾਂ, ਅਸੀਂ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਏ ਹਾਂ। ਗੁਰਦੇਵ ਅਕਾਲ ਪੁਰਖ ਨੇ ਸਾਨੂੰ ਧਰਮ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ। ਤੁਸੀਂ ਜਿੱਥੇ ਵੀ ਜਾਓ ਉੱਥੇ ਧਰਮ ਦਾ ਹੀ ਪ੍ਰਚਾਰ ਕਰੋ, ਪਰ ਜਿਹੜੇ ਦੁਸ਼ਟ ਲੋਕ ਧਰਮ ਵਿਚ ਵਿਘਨ ਪਾਉਣ ਵਾਲੇ, ਧਰਮੀ ਲੋਕਾਂ ਨੂੰ ਦੁੱਖ ਦੇਣ ਵਾਲੇ ਹਨ, ਉਨ੍ਹਾਂ ਨੂੰ ਪਕੜ ਪਕੜ ਕੇ ਪਛਾੜੋ, ਉਨ੍ਹਾਂ ਨੂੰ ਪਟਕਾ ਦਿਓ, ਉਨ੍ਹਾਂ ਨੂੰ ਪਿਛਾ ਕਰ ਦਿਓ। ਇਸੇ ਵਾਸਤੇ ਅਸੀਂ ਜਨਮ ਧਾਰਨ ਕੀਤਾ ਹੈ। ਜਦੋਂ ਬੇਅੰਤ ਲੋਕਾਂ ਨੇ ਪੁੱਛਿਆ ਸੀ ਕਿ ਸਤਿਗੁਰੂ ਜੀ ਦਾ ਆਗਮਨ ਕਾਹਦੇ ਵਾਸਤੇ ਹੋਇਆ ਹੈ, ਤਾਂ ਗੁਰੂ ਤੇਗ ਬਹਾਦਰ ਜੀ ਨੇ ਵੀ ਦੱਸ ਦਿੱਤਾ ਸੀ ਸੰਤਾਂ ਦੀ ਬਾਂਹ ਫੜਨ ਵਾਸਤੇ। ਕਲਗੀਧਰ ਪਾਤਸ਼ਾਹ ਜੀ ਵੀ ਦੱਸ ਰਹੇ ਹਨ, ਸਮਝ ਲਿਓ ਸਾਧੂ ਸਭ ਮਨਮੰਗ, ਹੇ ਸਾਰੇ ਸਾਧੂ ਜਨੋ, ਆਪਣੇ ਮਨ ਵਿਚ ਸਮਝ ਲਵੋ ਕਿ ਧਰਮ ਚਲਾਉਣ ਵਾਸਤੇ ਸਾਡਾ ਅਵਤਾਰ ਹੋਇਆ ਹੈ। ਸਾਡਾ ਮੁੱਖ ਸਿਧਾਂਤ ਹੈ ਧਰਮ ਚਲਾਉਣਾ, ਧਰਮ ਦੇ ਰਾਹ ਤੇ ਜਗਤ ਨੂੰ ਤਾਰਨਾ ਅਤੇ ਸੰਤਾਂ ਦੀ ਰੱਖਿਆ ਕਰਨੀ। ਪਰ ਜਿਹੜੇ ਧਰਮ ਦੇ ਵਿਰੋਧੀ ਨਾਸਤਕ ਲੋਕ ਹਨ, ਉਨ੍ਹਾਂ ਦੁਸ਼ਟਾਂ ਦੀਆਂ ਜੜਾਂ ਹੀ ਪੁੱਟ ਦੇਣੀਆਂ, ਉਨ੍ਹਾਂ ਦਾ ਖੋਜ ਖੁਰਾ ਹੀ ਖਤਮ ਕਰ ਦੇਣਾ। ਸਾਡੇ ਤੋਂ ਪਹਿਲਾਂ ਜਿਹੜੇ ਜਿਹੜੇ ਅਵਤਾਰ ਹੋਏ ਹਨ ਇਸ ਜਗਤ ਵਿਚ, ਉਨ੍ਹਾਂ ਨੇ ਆਪੋ ਆਪਣੇ ਮੰਤਰ ਬਣਾ ਕੇ ਆਪਣੇ ਹੀ ਨਾਮ ਦਾ ਜਾਪ ਜਪਾਉਂਦੇ ਰਹੇ, ਅਤੇ ਉਨ੍ਹਾਂ ਵਿਚ ਕੋਈ ਐਸੀ ਸਮਰੱਥਾ ਵਾਲਾ ਵੀ ਨਹੀਂ ਹੋਇਆ ਜਿਸ ਨੇ ਧਰਮ ਦੇ ਰਾਹ ਵਿਚ ਰੋਕ ਪਾਉਣ ਵਾਲਿਆਂ ਨੂੰ ਮਾਰਿਆ ਹੋ। ਉਨ੍ਹਾਂ ਨੇ ਆਪੋ ਆਪਣੇ ਮੰਤਰ ਬਣਾ ਕੇ ਆਪਣੇ ਹੀ ਨਾਮ ਦਾ ਜਾਪ ਜਪਾਉਂਦੇ ਰਹੇ, ਅਤੇ ਉਨ੍ਹਾਂ ਵਿਚ ਕੋਈ ਐਸੀ ਸਮਰੱਥਾ ਵਾਲਾ ਵੀ ਨਹੀਂ ਹੋਇਆ ਜਿਸ ਨੇ ਧਰਮ ਦੇ ਰਾਹ ਵਿਚ ਰੋਕ ਪਾਉਣ ਵਾਲਿਆਂ ਨੂੰ ਮਾਰਿਆ ਹੋਵੇ। ਧਰਮ ਦੇ ਕਰਨ ਦਾ ਰਾਹ ਪਾਇਆ ਹੀ ਨਹੀਂ, ਚਲਾਇਆ ਹੀ ਨਹੀਂ। ਭਾਈ ਧੰਦਾ ਯੋਗ ਹਨ ਉਹ ਗੁਰਮੁਖ ਯੋਧੇ ਜੋ ਧਰਮ ਦੇ ਸੰਘਾਰਕ ਲੋਕਾਂ ਦਾ ਸੰਘਾਰ ਕਰਦੇ ਹਨ। ਜਿਹੜੇ ਵੱਡੇ ਵੱਡੇ ਪੀਰ ਪੈਗੰਬਰ ਹੋਏ, ਜੇ ਜੇ ਗੌਸ ਅੰਬੀਆ ਭੈ, ਭਾਵ ਜਿਹੜੇ ਪੀਰ ਪੈਗੰਬਰ ਹੋਏ ਹਨ, ਉਹ ਮੈਂ ਕਰਦੇ ਫੂ ਫੂ ਕਰਦੇ ਤੁਰੇ ਫਿਰਦੇ ਹਨ, ਅਤੇ ਜਗਤ ਤੋਂ ਖਾਲੀ ਚਲੇ ਗਏ ਹਨ ਹੰਕਾਰੀ ਲੋਕ। ਸ੍ਰੀ ਪਰਮੇਸ਼ਰ ਵਾਹਿਗੁਰੂ ਨੂੰ ਉਨ੍ਹਾਂ ਨੇ ਜਾਣਿਆ ਹੀ ਨਹੀਂ ਕਿ ਨੀਵੀਂ ਥਾਂ ਵਾਲੇ ਬੰਨੇ ਪਾਣੀ ਜਾਂਦਾ ਹੈ, ਨਿਵਾਣ ਵਾਲੇ ਤੇ ਨਿਮਰਤਾ ਵਾਲੇ ਹਿਰਦੇ ਵਿਚ ਪਰਮਾਤਮਾ ਦਾ ਵਾਸਾ ਹੁੰਦਾ ਹੈ। ਉਨ੍ਹਾਂ ਨੇ ਗੁਰੂ ਕੀ ਰਹਿਤ ਮਰਿਆਦਾ ਦੀ ਮਹਿਮਾ ਨੂੰ ਭਾਈ ਹੋਰਨਾਂ ਦੀ ਰੱਖੀ ਹੋਈ ਆਸ ਕੁਝ ਨੀ ਸਵਾਰਦੀ। ਜਿਹਨੇ ਆਪਣਾ ਪਰਲੋਕ ਸਵਾਰਨਾ ਹੈ ਉਹ ਕਿਸੇ ਸਾਧ ਦੇ ਭਰੋਸੇ ਨਾ ਰਵੇ, ਉਹਨੂੰ ਆਪ ਨੂੰ ਨਾਮ ਜਪਣਾ ਪਵੇਗਾ, ਉਹਨੂੰ ਆਪ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਨਗੁਰੇ ਪੁਣੇ ਦੀ ਜੂਠ ਲਾ ਕੇ ਰਹਿਤ ਵਿਚ ਤਿਆਰ ਪ੍ਰਤਿਆਰ ਰਹਿ ਕੇ ਪਰਮੇਸ਼ਰ ਦਾ ਸਿਮਰਨ ਭਜਨ ਕਰਕੇ ਆਪਣਾ ਆਪ ਸਵਾਰਨਾ ਹੋਵੇਗਾ। ਇਕ ਅਕਾਲ ਪੁਰਖ ਦੀ ਆਸਾ ਰੱਖੋ। ਇਸੇ ਵਾਸਤੇ ਜਿਹੜਾ ਗੁਰੂ ਦਾ ਖਾਲਸਾ ਉਹਦੇ ਮਨ ਵਿਚ ਆਪਣੇ ਇਸ਼ਟ ਨੂੰ ਛੱਡ ਕੇ ਹੋਰ ਕਿਸੇ ਉੱਤੇ ਸ਼ਰਧਾ ਪੈਦਾ ਹੀ ਨਹੀਂ ਹੁੰਦੀ। ਭਾਈ ਕੇਵਲ ਵਾਹਿਗੁਰੂ ਦੀ ਆਸ ਆਪਣੇ ਮਨ ਵਿਚ ਰੱਖੋ। ਕੋਈ ਬੰਦੇ ਤਾਂ ਕੁਰਾਨ ਸ਼ਰੀਫ ਪੜ੍ਹਦੇ ਹਨ, ਅਤੇ ਕਈ ਲੋਕ ਪੁਰਾਣ ਪੜ੍ਹ ਰਹੇ ਹਨ 18, ਪਰ ਮੌਤ ਦਾ ਭਿਆਨਕ ਹਊਆ ਇਨ੍ਹਾਂ ਪਾਠੀਆਂ ਨੂੰ ਬਚਾ ਨਹੀਂ ਸਕੇਗਾ। ਦੁਨੀਆਂ ਦੇ ਫੋਕੇ ਭਰਮਾਂ ਵਿਚ ਜਿਹੜੇ ਉਲਝੇ ਹੋਏ ਹਨ, ਕਈ ਕਰੋੜਾਂ ਲੋਕ ਕੁਰਾਨ ਪੜ੍ਹ ਕੇ ਆਪਣੀ ਗਤੀ ਮੰਨਦੇ ਹਨ, ਅਤੇ ਕਈ ਅਣਜਾਣ ਮੂਰਖ ਬੰਦੇ ਪੁਰਾਣ ਪੜ੍ਹ ਰਹੇ ਹਨ,
ਅੰਤ ਦੇ ਸਮੇਂ ਇਨ੍ਹਾਂ ਵਿਚੋਂ ਕੋਈ ਵੀ ਪੜ੍ਹੀ ਹੋਈ ਪੁਸਤਕ ਕੰਮ ਨਹੀਂ ਆਵੇਗੀ। ਅਕਾਲ ਦਾ ਜਿਹੜਾ ਚੱਕਰ ਹੈ ਐਸਾ ਭਿਆਨਕ ਹੈ, ਉਹਦੇ ਤੋਂ ਬਚ ਨਹੀਂ ਸਕੇਗਾ ਬਿਨਾਂ ਅਕਾਲ ਪੁਰਖ ਦੇ ਸਿਮਰਨ ਤੋਂ। ਇਸ ਵਾਸਤੇ ਫਿਰ ਬਹੁਤਾ ਗਿਆਨ ਧਿਆਨ ਛੱਡ ਕੇ ਪੜ੍ਹਨ ਲਿਖਣ ਵੱਲੋਂ ਹੁਣ ਬਤੇਰਾ ਖੱਜਲ ਖਰਾਬੀ ਹੋ ਗਈ ਹੈ, ਭਾਵ ਬਤੇਰਾ ਪੜ੍ਹ ਲਿਖਿਆ ਹੈ, ਜੋ ਪੜ੍ਹਿਆ ਹੈ ਉਹਦੀ ਕਮਾਈ ਕਰਨ ਵਾਲੇ ਬੰਨੇ ਲੱਗੀਏ। ਕਿਉਂ ਨਾ ਜਪੋ ਤਾਕੋ ਤੁਮ ਭਾਈ, ਕਿਉਂ ਨਾ ਪੜ੍ਹੇ ਦੀ ਕਮਾਈ ਕਰ ਲਈਏ ਜੋ ਧਾਰਮਿਕ ਪੁਸਤਕਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਜਿਹੜੀ ਸਿੱਖਿਆ ਦਿੱਤੀ ਹੋਈ ਅੰਤ ਦੇ ਸਮੇਂ ਸਾਡੀ ਸਹਾਇਤਾ ਕਰ ਸਕੇ। ਜਿੰਨੇ ਵੀ ਦੁਨੀਆਂ ਦੇ ਕਰਮ ਭਰਮ ਹਨ ਸਾਰੇ ਫੋਕੇ ਧਰਮ ਜਾਣਨੇ ਕਰੋ ਭਾਈ, ਇਨ੍ਹਾਂ ਨਾਲ ਪ੍ਰਲੋਕ ਵਿਚ ਥਾਂ ਨਹੀਂ ਮਿਲੇਗੀ, ਕੋਈ ਕੰਮ ਸੌਰ ਨਹੀਂ ਸਕੇਗਾ। ਇਸ ਕੰਮ ਨੂੰ ਪੂਰਾ ਕਰਨ ਵਾਸਤੇ ਪਰਮੇਸ਼ਰ ਨੇ ਸਾਡਾ ਸਰੀਰ ਬਣਾਇਆ ਹੈ, ਸਾਰਾ ਗੁੱਝਾ ਭੇਦ ਦੱਸ ਕੇ ਇਸ ਜਗਤ ਵਿਚ ਭੇਜਿਆ ਹੈ। ਜੋ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਿਹਾ ਸੀ ਉਹ ਮੈਂ ਸਾਰਿਆਂ ਨੂੰ ਉਚਾਰਨ ਕਰਕੇ ਦੱਸਦਾ ਹਾਂ। ਉਹ ਡਿੰਬ ਮਹਿਣੇ ਪਖੰਡ, ਮੈਂ ਨੈਕ ਕਹੀਏ ਰੰਚਕ ਮਾਤਰ ਵੀ ਨਹੀਂ ਕਰਾਂਗਾ, ਜਿਵੇਂ ਦੁਨੀਆਂ ਦੇ ਲੋਕ ਵਿਖਾਵਾ ਕਰਦੇ ਹਨ। ਅੰਤਮ ਉਪਦੇਸ਼ ਸਤਿਗੁਰੂ ਜੀ ਦਾ ਇਸ ਧਿਆ ਵਿਚ ਕੀ ਹੈ, ਧਿਆਨ ਦੇ ਕੇ ਸੁਣੋ। ਨਾ ਜਟਾ ਮੂੰਡ ਧਾਰੋ, ਮੂੰਡ ਦਾ ਅਰਥ ਹੁੰਦਾ ਸਿਰ, ਮੈਂ ਆਪਣੇ ਸਿਰ ਉੱਤੇ ਜੜਾਵਾਂ ਨਹੀਂ ਰੱਖਾਂਗਾ ਅਤੇ ਨਾ ਹੀ ਮੁੰਦਰਕਾ ਕਹੀਏ ਮੁਰਗੀਆਂ ਪਾਵਾਂਗਾ। ਜਿੰਨੇ ਗੁਰੂ ਕੇ ਖਾਲਸੇ ਗੁਰੂ ਕੇ ਸਿੱਖ ਹਨ ਉਨ੍ਹਾਂ ਵਾਸਤੇ ਉਪਦੇਸ਼ ਹੈ ਕਿ ਸਾਬਤ ਸੂਰਤ ਰੱਖਣੀ, ਸਿਰ ਦੀ ਚੋਟੀ ਤੋਂ ਪੈਰ ਦੇ ਅੰਗੂਠੇ ਤੱਕ ਕੇਸਾਂ ਦਾ ਘਸਾਉਣਾ ਪਟਾਉਣਾ ਮਨਾਉਣਾ ਮਨਾ ਹੈ, ਵਜਰ ਕੁਰਹਿਤ ਹੈ। ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਹੈ ਉਹ ਪਤਿਤ ਸਿੱਖ ਹੈ, ਭਾਵ ਸਿੱਖ ਰਹਿੰਦਾ ਹੀ ਨਹੀਂ ਉਹ ਪਤਿਤ ਹੋ ਜਾਂਦਾ ਹੈ। ਡਿੱਗ ਪਤਿਤ ਨਾਮ ਹੈ ਡਿੱਗਣ ਦਾ, ਤਿਲਕ ਜਾਣ ਦਾ, ਉਹ ਸਿੱਖੀ ਤੋਂ ਤਿਲਕ ਜਾਂਦਾ ਹੈ। ਇਸ ਵਾਸਤੇ ਸਾਰੇ ਕੇਸਾਂ ਨੂੰ ਸਾਬਤ ਰੱਖਣਾ, ਨਾ ਜਟਾ ਮੂੰਡ ਧਾਰੋ। ਤੇ ਕਈ ਲੋਕ ਨੇ ਜਿਹੜੇ ਬੋੜ ਦਾ ਦੁੱਧ ਲਾ ਲਾ ਕੇ ਲੰਮੀਆਂ ਜੜਾਵਾਂ ਕਰ ਲੈਂਦੇ, ਇਹ ਵੀ ਮਨਮਤ ਹੈ। ਨਾ ਹੀ ਸਿਰ ਦੇ ਕੇਸ ਜਿਹੜੇ ਹਨ ਜੜਾਵਾਂ ਬਣਾਉਣੀਆਂ ਹਨ, ਨਾ ਜੜਾਵਾਂ ਰੱਖਣੀਆਂ ਹਨ ਸਿਰ ਉੱਤੇ, ਨਾ ਕੰਨਾਂ ਦੇ ਵਿਚ ਕੋਈ ਆਪਣਾ ਮੁਰਗੀਆਂ ਆਦਿ ਗਹਿਣੇ ਪਾਉਣੇ ਹਨ। ਜਪਣਾ ਹੈ ਕੇਵਲ ਅਕਾਲ ਪੁਰਖ ਦਾ ਨਾਮ, ਜਿਸ ਨਾਮ ਨੂੰ ਜਪਣ ਨਾਲ ਸਾਰੇ ਹੀ ਕੰਮ ਪੂਰੇ ਹੋ ਜਾਂਦੇ ਹਨ। ਨਾਮ ਹੈ ਲੋਕਾਂ ਨੂੰ ਪਖੰਡ ਵਿਖਾਉਣ ਵਾਸਤੇ, ਅੱਖਾਂ ਮੀਟ ਗਈ ਲੋਕੀ ਮੇਰੇ ਵੱਲ ਵਿਹਦੇ ਰਹਿਣ ਸਮਾਧੀਆਂ ਲਾਵਾਂਗਾ। ਪਖੰਡ ਵਿਖਾਉਣ ਵਾਸਤੇ ਅੱਖਾਂ ਨਹੀਂ ਮੀਟਣੀਆਂ ਅਤੇ ਨਾ ਹੀ ਕੋਈ ਬੱਜਰ ਕੁਰੈਤ ਕਰਨੀ ਹੈ। ਕੁਕਰਮੀ ਜਿਹੜੇ ਹਨ ਸੀਲ ਜਤ ਕੀ ਕੱਛ ਪੈਰ ਪਕੜੋ ਹਥਿਆਰਾ, ਇਸੇ ਪ੍ਰਕਾਰ ਨਾਲ ਰਹਿਤ ਮਰਿਆਦਾ ਵਿਚ ਪਰਪੱਕ ਰਹਿਣਾ। ਨਾ ਕੁਕਰਮੰ ਕਮਾਉ, ਭਾਵ ਪਰ ਇਸਤਰੀ ਤੇ ਪਰ ਪੁਰਸ਼ ਦੇ ਗਾਮੀ ਹੋਣਾ ਇਹ ਬੱਜਰ ਕੁਰੈਤ ਹੈ। ਸੋ ਗਰੀਬ ਨਵਾਜ ਪਾਤਸ਼ਾਹ ਜੀ ਦੇ ਬਚਨ ਹਨ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਕਟ ਥਾਰੇ, ਨਿਜ ਨਾਰੀ ਕੇ ਸੰਗ ਨੇ ਹੋ ਤੁਮ ਨਿਤ ਵਢਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ। ਇਹ ਬੱਜਰ ਕੁਰੈਤ ਨਹੀਂ ਕਰਨੀ, ਨਾ ਆਪਣੇ ਆਪ ਨੂੰ ਕੋਈ ਬਰੂਪੀਆ ਹੀ ਕਹਾਉਣਾ ਹੈ। ਇਹ ਨੀ ਵੀ ਕਦੇ ਕਿਹੋ ਜਿਹਾ ਪਾਣਾ ਪਾ ਲਿਆ, ਕਦੀ ਕਿਹੋ ਜਿਹਾ ਪਾ ਲਿਆ। ਜਿਹੜੇ ਜਿਹੜੇ ਲੋਕ ਧਰਮੀ ਤਾਂ ਨਹੀਂ ਹਨ ਪਰ ਕੇਵਲ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ ਧਰਮੀਆਂ ਲੋਕਾਂ ਵਾਲਾ ਲਿਬਾਸ ਪਾਉਂਦੇ ਹਨ, ਉਹ ਅਸਲ ਵਿਚ ਰੱਬ ਨੂੰ ਕੁਝ ਸਮਝਦੇ ਹੀ ਨਹੀਂ। ਇੱਕ ਗੱਲ ਨੂੰ ਸਾਰੇ ਸ੍ਰਿਸ਼ਟ ਲੋਕ ਆਪਣੇ ਮਨ ਵਿਚ ਸਮਝ ਲਵੋ, ਰੱਬ ਦੀ ਪ੍ਰਾਪਤੀ ਪਖੰਡ ਕਰਨ ਨਾਲ ਨਹੀਂ ਹੁੰਦੀ। ਜਿਹੜੇ ਜਿਹੜੇ ਕਰਮ ਪਖੰਡ ਦੇ ਕਰ ਕਰਕੇ ਲੋਕਾਂ ਨੂੰ ਕੁਝ ਦਾ ਕੁਝ ਕਰਕੇ ਵਿਖਾ ਦਿੰਦੇ ਹਨ, ਉਨ੍ਹਾਂ ਬੰਦਿਆਂ ਦੀ ਪ੍ਰਲੋਕ ਵਿਚ ਗਤੀ ਨਹੀਂ ਹੋਵੇਗੀ, ਭਾਵ ਮਰਨ ਦੇ ਬਾਅਦ ਭੂਤ ਪ੍ਰੇਤ ਹੀ ਬਣਨਗੇ। ਪਰ ਇੱਕ ਗੱਲ ਜ਼ਰੂਰ ਹੈ, ਜਿਉਂਦਿਆਂ ਤੇ ਉਨ੍ਹਾਂ ਦੇ ਕੰਮ ਬੜੇ ਚੱਲਦੇ ਹਨ। ਉਨ੍ਹਾਂ ਦੇ ਨਾਟਕ ਚੇਟਕ ਕੌਂਤਕਾਂ ਨੂੰ ਵੇਖ ਕੇ ਰਾਜੇ ਮਹਾਰਾਜੇ ਵੀ ਉਨ੍ਹਾਂ ਦੇ ਚੇਲੇ ਬਣ ਜਾਂਦੇ ਹਨ। ਇਹੋ ਜਿਹਾ ਪਖੰਡ ਕਰਨ ਨਾਲ ਰੱਬ ਨਹੀਂ ਲੱਭਦਾ। ਖੋਜ ਫਿਰੇ ਸਭ ਹੀ ਕੋ ਕਾਹੀ, ਜੇ ਬੇਸ਼ਕ ਜਿੱਥੇ ਮਰਜ਼ੀ ਖੋਜ ਕੇ ਕੋਈ ਪਤਾ ਕਰ ਲਵੇ। ਜਿਸ ਪ੍ਰਾਣੀ ਨੇ ਆਪਣੇ ਮਨ ਨੂੰ ਆਪਣੇ ਹੱਥ ਵਿਚ ਲਿਆਂਦਾ ਹੈ, ਭਾਵ ਮਨ ਨੂੰ ਕਾਬੂ ਵਿਚ ਕਰ ਲਿਆ, ਪਾਪਾਂ ਵੱਲੋਂ ਮਨ ਨੂੰ ਰੋਕ ਲਿਆ ਹੈ, ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਵਸ ਵਿਚ ਕੀਤਾ ਹੈ, ਉਨ੍ਹਾਂ ਹੀ ਲੋਕਾਂ ਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਜਾਣਿਆ ਹੈ। ਜਿਨ੍ਹਾਂ ਜਿਨ੍ਹਾਂ ਨੇ ਬਨੌਟੀ ਭੇਖ ਜਗਤ ਜੀਵਾਂ ਨੂੰ ਵਿਖਾਉਣਾ ਕੀਤਾ ਅਤੇ ਆਪਣਾ ਦਮਗਜਾ ਮਾਰ ਕੇ ਲੋਕਾਂ ਨੂੰ ਵਸ ਵਿਚ ਕਰ ਲਿਆ ਹੈ, ਉਹ ਸਾਰੇ ਪਖੰਡੀ ਅੰਤ ਦੇ ਸਮੇਂ ਜਮਾਂ ਦੀ ਤੇਜ ਛੁਰੀ ਨਾਲ ਕੀਮਾ ਕੀਤੇ ਜਾਣਗੇ ਅਤੇ ਉਨ੍ਹਾਂ ਪਖੰਡੀਆਂ ਨੂੰ ਨਰਕਾਂ ਵਿਚ ਸੁੱਟ ਦਿੱਤਾ ਜਾਵੇਗਾ, ਅਨੰਤ ਕਾਲ ਤੱਕ ਉਥੇ ਦੁੱਖ ਭੋਗਣਗੇ। ਜਿਹੜੇ ਜਿਹੜੇ ਲੋਕਾਂ ਨੂੰ ਪਖੰਡ ਵਿਖਾਉਂਦੇ ਹਨ ਅਤੇ ਲੋਕਾਂ ਦਾ ਸਿਰ ਮੁੰਨ ਕੇ, ਭਾਵ ਪੰਜਾਬ ਦੀ ਕਹਾਵਤ ਵੀ ਇਹ ਤੇ ਐਵੇਂ ਸਿਰ ਮੁੰਨ ਕੇ ਲੈ ਗਿਆ, ਭਾਵ ਪਖੰਡ ਕਰਕੇ ਭਰਮ ਪਾ ਕੇ ਅਗਲੇ ਦਾ ਧਨ ਸਾਰਾ ਹੀ ਲੁੱਟ ਲੈਣਾ ਅਤੇ ਨੱਕ ਬੰਦ ਕਰ ਕਰਕੇ ਪੁੱਠੇ ਸਿੱਧੇ ਹੋ ਕੇ ਪ੍ਰਣਾਮਾ ਕਰਦੇ ਹਨ, ਡੰਡੌਤਾ ਕਰਦੇ ਹਨ, ਮੱਥੇ ਟੇਕਦੇ ਹਨ, ਅਪਰਾਧੀ ਦੂਣਾ ਨਿਵੇਂ। ਇਹੋ ਜੇ ਫੋਕੇ ਧਰਮ ਕੌਡੀ ਕੰਮ ਦੇ ਵੀ ਨਹੀਂ, ਨਾ ਇੱਥੇ ਉਨ੍ਹਾਂ ਦਾ ਕੌਡੀ ਮੁੱਲ ਹੈ ਨਾ ਪ੍ਰਲੋਕ ਵਿਚ ਹੀ। ਜਿੰਨੇ ਵੀ ਲੋਕ ਫੋਕੇ ਕਰਮ ਭਰਮ ਵਿਚ ਰੁੱਝੇ ਹੋਏ ਹਨ ਉਹ ਕੁੰਭੀ ਨਰਕ ਵਿਚ ਪੈਣ ਵਾਲੇ ਹਨ, ਇਸ ਵਾਸਤੇ ਉਨ੍ਹਾਂ ਨੂੰ ਆਪਣਾ ਆਪ ਹੀ ਸੁਧਾਰ ਕਰ ਲੈਣਾ ਚਾਹੀਦਾ ਹੈ। ਐਵੇਂ ਹੱਥ ਦੇ ਇਸ਼ਾਰੇ ਕਰਨ ਨਾਲ ਭਲਾ ਥੋੜਾ ਬੰਦਾ ਸਵਰਗ ਵਿਚ ਪਹੁੰਚ ਜਾਂਦਾ ਹੈ। ਜਿਹੜਾ ਬੰਦਾ ਆਪਣੇ ਮਨ ਨੂੰ ਪਾਪਾਂ ਵਾਲੇ ਬੰਨੇ ਉਹ ਨਹੀਂ ਰੋਕ ਸਕਿਆ। ਭਾਈ ਸੱਜਣੋ, ਜਿਹੜੀ ਗੱਲ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕਹਿ ਕੇ ਇਸ ਜਗਤ ਵਿਚ ਅੱਜ ਭੇਜਿਆ ਸੀ, ਉਹ ਚਾਰ ਗੱਲਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਉਹੀ ਬਚਨ ਦੱਸੇ ਹਨ, ਉਹ ਬਚਨਾਂ ਦਾ ਸਾਰ ਭਾਵ ਕੀ ਹੈ? ਜਿਹੜੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਗੇ, ਜਿਹੜੇ ਅਕਾਲ ਪੁਰਖ ਪ੍ਰਭੂ ਦਾ ਧਿਆਨ ਧਰਦੇ ਹਨ, ਉਹ ਅੰਤ ਨੂੰ ਸਵਰਗਪੁਰੀ ਨੂੰ ਚਲੇ ਜਾਣਗੇ, ਭਾਵ ਸੁੱਖ ਭੋਗਣਗੇ, ਪ੍ਰਭੂ ਦੇ ਲੋਕ ਨੂੰ ਉਨ੍ਹਾਂ ਦੀ ਗਮਤਾ ਹੋਵੇਗੀ। ਹਰ ਕਹੀਏ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਅਤੇ ਹਰਜਨ, ਉਸ ਅਕਾਲ ਪੁਰਖ ਦੇ ਭਗਤ ਸੰਤ ਨਾਮ ਸਿਮਰਨ ਕਰਨ ਵਾਲੇ ਜਿਹੜੇ ਹਨ, ਇਹ ਦੋਵੇਂ ਆਪੋ ਵਿਚ ਇਕ ਰੂਪ ਹੀ ਹਨ, ਭਾਵ ਖਾਲਸਾ ਗੁਰੂ ਹੈ, ਗੁਰੂ ਖਾਲਸਾ ਸਰੂਪ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੇ ਸਾਵਧਾਨ ਹੋਏ ਦੀਜੇ, ਅਬ ਅੰਮ੍ਰਿਤ ਛਕਾਵੋ ਜੈਸੇ ਤੁਮ ਲੀਨੀਓ, ਇਹ ਹੋਰ ਕਿਸੇ ਪੀਰ ਪੈਗੰਬਰ ਅਵਤਾਰ ਵਿਚ ਵਡਿਆਈ ਤੁਸੀਂ ਨਹੀਂ ਵੇਖੋਗੇ। ਜਿਹੜੀ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਅੰਮ੍ਰਿਤ ਛਕਾਇਆ ਤੇ ਮੁੜ ਕੇ ਆਪ ਖਾਲਸੇ ਤੋਂ ਜਾਚਨਾ ਕੀਤੀ, ਪਿਆਰੇ ਦਇਆ ਸਿੰਘ ਜੀ ਨੇ ਕਿਹਾ ਮਹਾਰਾਜ ਉਲਟੀ ਗੰਗਾ ਵਗਾਉਣ ਲੱਗੇ ਹੋ। ਸਵਾਮੀ ਸਤਿਗੁਰੂ ਜੀ ਨੇ ਕਿਹਾ ਨਹੀਂ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੇਵਕ ਭਾਈ ਲਹਿਣੇ ਨੂੰ ਮੱਥਾ ਟੇਕ ਦਿੱਤਾ ਸੀ, ਇਸੇ ਪ੍ਰਕਾਰ ਖਾਲਸਾ ਜੀ ਅੱਜ ਅਸੀਂ ਤੁਹਾਨੂੰ ਗੁਰੂ ਮੰਨ ਕੇ ਤੁਹਾਡੇ ਪਾਸੋਂ ਅੰਮ੍ਰਿਤ ਦੀ ਜਾਚਨਾ ਕਰ ਰਹੇ ਹਾਂ। ਸੋ ਕਲਗੀਧਰ ਪਾਤਸ਼ਾਹ ਨੇ ਆਪ ਅੰਮ੍ਰਿਤ ਛਕ ਕੇ ਖਾਲਸਾ ਸਜੇ ਹਨ। ਇਸੇ ਪ੍ਰਕਾਰ ਹਰੀ ਪਰਮੇਸ਼ਰ ਤੇ ਹਰੀ ਪਰਮੇਸ਼ਰ ਦੇ ਸੇਵਕ ਦੋਵੇਂ ਇਕ ਰੂਪ ਹਨ, ਇਨ੍ਹਾਂ ਵਿਚ ਕੋਈ ਬਿਬ ਦੁੰਦਵਾਦ ਨਹੀਂ ਹੈ। ਜਿਵੇਂ ਪਾਣੀ ਤੇ ਲਹਿਰਾਂ ਚੱਲਦੀਆਂ ਹਨ ਅਤੇ ਉਹ ਲਹਿਰਾਂ ਪਾਣੀ ਦਾ ਰੂਪ ਹੀ ਹੁੰਦੀਆਂ ਹਨ, ਪਾਣੀ ਵਿਚ ਹੀ ਸਮਾ ਜਾਂਦੀਆਂ ਹਨ, ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਪ੍ਰਭੂ ਦਾ ਰੂਪ ਹੀ ਹਨ, ਕੇਵਲ ਜਗਤ ਦੀ ਕਲਿਆਣ ਕਰਨ ਵਾਸਤੇ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ। ਪਰ ਜਿਹੜੇ ਜਿਹੜੇ ਬੰਦੇ ਵਾਧੂ ਹੰਕਾਰ ਕਰਦੇ ਹਨ, ਉਹਨਾਂ ਹੰਕਾਰੀ ਬੰਦਿਆਂ ਤੋਂ ਵਾਹਿਗੁਰੂ ਦੂਰ ਰਹਿੰਦਾ ਹੈ। ਵੇਦਾਂ ਕਿਤਾਬਾਂ ਦੇ ਵਿੱਚ ਹਰੀ ਨਹੀਂ ਬੈਠਾ ਹੋਇਆ। ਹੇ ਹਰੀ ਦੇ ਭਗਤ ਜਨੋ, ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਲਵੋ ਮਨ ਵਿੱਚ। ਕੋਈ ਬੰਦਾ ਅੱਖਾਂ ਮੀਟ ਮੀਟ ਕੇ ਪਖੰਡ ਵਿਖਾ ਰਿਹਾ ਹੈ, ਉਹਨੂੰ ਸਿੱਧ ਸਾਧ ਤੇ ਜੋਗੀ ਨਹੀਂ ਕਹਿਣਾ ਚਾਹੀਦਾ, ਉਹਨੂੰ ਤੇ ਅੰਨਾ ਹੀ ਆਖਣਾ ਚਾਹੀਦਾ ਹੈ। ਉਹ ਅੰਨਿਆਂ ਦੀ ਪਦਵੀ ਨੂੰ ਪਾਵੇਗਾ। ਜਿਹੜਾ ਪਖੰਡੀ ਅੱਜ ਅੱਖਾਂ ਮੀਟ ਮੀਟ ਕੇ ਲੋਕਾਂ ਨੂੰ ਕਾਬੂ ਕਰਦਾ, ਦੂਜੇ ਜਨਮ ਵਿੱਚ ਅੰਨਾ ਹੋ ਕੇ ਜੰਮੇਗਾ, ਉਸ ਨੂੰ ਅਨੰਤ ਪਰਮੇਸ਼ਰ ਕਿੱਦਾਂ ਮਿਲ ਸਕਦਾ ਹੈ? ਅੱਖਾਂ ਮੀਟ ਕੇ ਤੁਰਿਆ ਤੇ ਰਾਹ ਵੀ ਨਹੀਂ ਦਿਸਦਾ। ਇਸ ਕਥਾ ਦਾ ਬਹੁਤਾ ਵਿਸਥਾਰ ਵਰਣਨ ਕਰਕੇ ਕੋਈ ਕਿੱਥੋਂ ਤੱਕ ਕਵੇਗਾ? ਪ੍ਰਭੂ ਦੀ ਮਹਿਮਾ ਨੂੰ ਸਮਝਦਿਆਂ ਹੀ ਮਤ ਥੱਕ ਜਾਂਦੀ ਹੈ। ਜੇ ਕੋਈ ਮਨੁੱਖ ਇੱਕ ਮੂੰਹ ਦੇ ਵਿੱਚ ਕਰੋੜਾਂ ਹੀ ਜ਼ਬਾਨਾਂ ਧਾਰਨ ਕਰ ਲਵੇ, ਤਾਂ ਵੀ ਪ੍ਰਭੂ ਦਾ ਜਸ ਵਰਣਨ ਕਰਦਿਆਂ ਘਾਟਾ ਹੀ ਪੈਂਦਾ ਹੈ, ਟੋਟਾ ਹੀ ਆਉਂਦਾ ਹੈ, ਅੰਤ ਨਹੀਂ ਪਾਇਆ ਜਾਂਦਾ। ਹੇ ਭਾਈ, ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਸਾਨੂੰ ਆਗਿਆ ਹੋਈ, ਤਾਂ ਸ੍ਰਿਸ਼ਟੀ ਦੇ ਜੀਵਾਂ ਦੇ ਉਧਾਰ ਵਾਸਤੇ ਅਸੀਂ ਆਪਣਾ ਪੰਜ ਭੂਤਕ ਸਰੀਰ ਧਾਰਨ ਕੀਤਾ। ਪਟਨੇ ਦੀ ਧਰਤੀ ਨੂੰ ਅਗੰਮੀ ਹਵਾਵਾਂ ਨੇ ਬੜਾ ਸੁੰਦਰ ਵਾਤਾਵਰਨ ਬਣਾ ਦਿੱਤਾ। ਰਾਤ ਦੇ ਸਮੇਂ ਜਦੋਂ ਜਗਤ ਮਾਤਾ ਗੁਜਰੀ ਜੀ ਨੂੰ ਅਗੰਮੀ ਨਜ਼ਾਰੇ ਹੋ ਰਹੇ ਹਨ, ਕੀ ਵੇਖਿਆ? ਰਾਤ ਸੁੱਤਿਆਂ ਜਿੰਨੇ ਦੇਵੀ ਦੇਵ ਪੀਰ ਪੈਗੰਬਰ ਹਨ, ਸਾਰੇ ਵਾਰੀ ਵਾਰੀ ਆ ਕੇ ਮੱਥਾ ਟੇਕ ਟੇਕ ਕੇ ਤੁਰੇ ਜਾਂਦੇ ਹਨ, ਬਿਨਾਂ ਹੀ ਛਿੜਕਣ ਤੋਂ ਸੁਗੰਧੀਆਂ ਆ ਰਹੀਆਂ ਹਨ। ਹੋਰਨਾਂ ਬੱਚਿਆਂ ਦੇ ਜਨਮ ਵੇਲੇ ਤੇ ਦਾਈ ਨੂੰ ਪਤਾ ਹੈ ਕਿ ਬੱਚਾ ਰੋਂਦਾ ਹੀ ਜੰਮਦਾ ਹੈ, ਪਰ ਇਹ ਦੇਵਨੇਤ ਨਾਲ ਅੱਜ ਐਸੇ ਬਾਲਕ ਦਾ ਜਗਤ ਵਿੱਚ ਅਵਤਾਰ ਹੋਇਆ ਜਿਨ੍ਹਾਂ ਨੂੰ ਜੰਮਣ ਮਰਨ ਦੀ ਪੀੜਾ ਨਹੀਂ ਹੈ। ਜਦੋਂ ਆਗਿਆ ਅਕਾਲ ਪੁਰਖ ਦੀ ਹੋਈ ਸਾਨੂੰ, ਤਾਂ ਪਟਨੇ ਦੀ ਧਰਤੀ ਵਿੱਚ ਅਸੀਂ ਆਪਣਾ ਜਨਮ ਧਾਰਿਆ। ਉਹ ਜਿਹੜੀ ਜਨਮ ਦੀ ਕਥਾ ਹੈ ਉਸ ਨੂੰ ਸੰਖੇਪ ਅੰਦਰ ਸਾਰਿਆਂ ਨੂੰ ਕਲਗੀਧਰ ਪਾਤਸ਼ਾਹ ਜੀ ਅਗਲੇ ਤਿਹਾਅ ਵਿੱਚ ਵਰਣਨ ਕਰਕੇ ਦੱਸਦੇ ਹਨ। ਸਮੇਂ ਦੀ ਉਲੰਘਣਾ ਕਰਨੀ ਦਰੁਸਤ ਨਹੀਂ, ਇਸ ਵਾਸਤੇ ਉਸ ਕਥਾ ਦਾ ਵਰਣਨ ਅੱਜ ਰਾਤ ਨੂੰ ਸੈਂਟਰ ਅਗਲੀ ਕਥਾ ਆਵੇਗੀ। ਇੱਥੋਂ ਤੱਕ ਵਿਚਾਰ ਕਰਦਿਆਂ ਕਰਦਿਆਂ ਬੇਨਤ ਗਲਤੀਆਂ ਹੋਈਆਂ ਹੋਣਗੀਆਂ ਦਾਸ ਪਾਸੋਂ, ਸਾਧ ਸੰਗਤ ਖਿਮਾ ਬਖਸ਼ੇ। ਗਰੀਬ ਨਿਵਾਜ ਪਾਤਸ਼ਾਹ ਜੀ ਦੇ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹੋਵੇ, ਤਾਂ ਅਸੀਂ ਇਸੇ ਪ੍ਰਕਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹਰ ਸਾਲ ਚੜ੍ਹਦੀ ਕਲਾ ਦੇ ਵਿੱਚ ਗੁਰਪੁਰਬ ਮਨਾ ਕਰਕੇ ਆਪਣੀ ਜੀਵਨ ਯਾਤਰਾ ਨੂੰ ਸੁਚੱਜਾ ਤੇ ਸਫਲ ਬਣਾਈਏ। ਨੁਗਰੇ ਪੁਣੇ ਦੀ ਜੂਠ ਲਾਈ, ਨਾਮ ਚਿੰਤਨ ਵਿੱਚ ਪਰਪੱਕ ਹੋਈਏ, ਗੁਰੂ ਕੀ ਰਹਿਤ ਮਰਿਆਦਾ ਰੱਖੀਏ, ਗੁਰਮਤ ਦੇ ਪ੍ਰਤੀਕੂਲ ਜਿੰਨੇ ਵੀ ਕਰਮ ਹਨ ਉਨ੍ਹਾਂ ਨੂੰ ਤਿਆਗੀਏ। ਘੱਟ ਤੋਂ ਘੱਟ ਸਾਨੂੰ ਸ਼੍ਰੋਮਣੀ ਕਮੇਟੀ ਦੀ ਰਹਿਤ ਮਰਿਆਦਾ ਆਪਣੇ ਘਰ ਵਿੱਚ ਰੱਖਣੀ ਚਾਹੀਦੀ ਹੈ, ਤੇ ਫਿਰ ਸਿਲਸਿਲੇਵਾਰ ਉਸ ਨੂੰ ਪੜ੍ਹ ਕੇ ਇੱਕ ਇੱਕ ਨੰਬਰ ਉੱਤੇ ਤੁਸੀਂ ਨਿਸ਼ਾਨੀਆਂ ਲਾਉਂਦੇ ਜਾਓ ਕਿ ਗੁਰਸਿੱਖੀ ਦੇ ਆ ਅਸੂਲ ਹਨ, ਇਨ੍ਹਾਂ ਵਿੱਚੋਂ ਇੰਨਿਆਂ ਤੇ ਅਸੀਂ ਪਹਿਰਾ ਦੇ ਰਹੇ ਹਾਂ, ਬਾਕੀ ਅਜੇ ਅਸੀਂ ਆਪਣੇ ਜੀਵਨ ਨੂੰ ਉਹਦੇ ਅਨੁਸਾਰ ਢਾਲਣਾ ਹੈ। ਗੁਰਮਤ ਅਨੁਸਾਰ ਆਪਣਾ ਜੀਵਨ ਬਸਰ ਕਰਕੇ ਲੋਕ ਸੁਖੀਏ ਔਰ ਲੋਕ ਸਹੇਲੇ ਹੋਈਏ।